ਆਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਾਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ। 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ, ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਏ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ 3 Lions ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 9054519777, 9054519777, 4 Mellon Drive, Unit 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 6474016665
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 6475013485।
ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਤੇ ਆਪਣੇ ਕੰਮਾਂ ਕਾਰਾਂ ਤੇ ਡਟੇ ਹੋਵੋਗੇ। ਤੰਦਰੁਸਤੀ ਦੀ ਕਾਮਨਾ ਕਰਨੀ ਚੰਗੀ ਗੱਲ ਆ ਜੀ। ਜੇ ਅਸੀਂ ਸਾਰੇ ਤੰਦਰੁਸਤ ਹੋਵਾਂਗੇ, ਮਤਲਬ ਜੇ ਤੁਸੀਂ ਤੰਦਰੁਸਤ ਹੋਵੋਗੇ ਤੇ ਫੇਰ ਅਸੀਂ ਵੀ ਤੰਦਰੁਸਤ ਰਹਿ ਸਕਦੇ ਹਾਂ। ਜੇ ਸਾਹਮਣੇ ਵਾਲਾ ਬੰਦਾ ਤੰਦਰੁਸਤ ਆ, ਫੇਰ ਹੀ ਦੂਸਰਾ ਬੰਦਾ ਜਾਣੀ ਜਿਹੜਾ ਉਹਦੇ ਸਾਹਮਣੇ ਖੜਾ ਉਹ ਤੰਦਰੁਸਤ ਰਹਿ ਸਕਦਾ, ਕਿਉਂਕਿ ਤੁਹਾਨੂੰ ਪਤਾ ਕਿ ਮਹਾਮਾਰੀਆਂ ਜਦੋਂ ਫੈਲਦੀਆਂ ਨੇ ਤੇ ਇੱਕ ਤੋਂ ਲੈ ਕੇ ਦੂਜੇ ਤੱਕ ਫੈਲਦੀਆਂ ਨੇ, ਇੱਕ ਵਿਅਕਤੀ ਤੋਂ ਲੈ ਕੇ ਦੂਜੇ ਵਿਅਕਤੀ ਤੱਕ। ਤੇ ਜੇ ਸਾਡੇ ਸਾਹਮਣੇ ਖੜਾ ਕੋਈ ਬੰਦਾ, ਸਾਡਾ ਆਂਢ ਗੁਆਂਢ ਆਲੇ ਦੁਆਲੇ ਸਾਰੇ ਤੰਦਰੁਸਤ ਆ, ਤਾਂ ਲਾਜ਼ਮੀ ਤੌਰ ਤੇ ਅਸੀਂ ਵੀ ਤੰਦਰੁਸਤ ਰਹਾਂਗੇ। ਤੇ ਜੇ ਭਾਈ ਅਸੀਂ ਬਿਮਾਰ ਹਾਂ ਤੇ ਫਿਰ ਚੰਗੀ ਗੱਲ ਆਪਦਾ ਘਰੇ ਰਹੀਏ, ਪਾਸੇ ਰਹੀਏ, ਤਾਂ ਕਿ ਅਸੀਂ ਹੋਰਾਂ ਨੂੰ ਬਿਮਾਰ ਨਾ ਕਰੀਏ। ਖੈਰ, ਸਾਵਧਾਨੀਆਂ ਤੁਸੀਂ ਬਹੁਤ ਵਰਤੀਆਂ ਨੇ ਜੀ, ਚੰਗੀ ਗੱਲ ਆ। ਤੁਸੀਂ ਸਾਰੇ ਸਿਆਣੇ ਹੋ, ਸਮਝਦੇ ਹੋ, ਸੋਹਣੇ ਦੇਸ਼ ਦੇ ਵਿੱਚ ਰਹਿ ਰਹੇ ਹੋ, ਕੈਨੇਡਾ ਦੇ ਵਿੱਚ। ਤੇ ਕੈਨੇਡਾ ਦੇ ਵਿੱਚ ਰਹਿਣ ਦੀ ਇੱਕ ਖੁਸ਼ੀ ਇਸ ਕਰਕੇ ਵੀ ਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਮਾਣ ਇਸ ਗੱਲ ਤੇ ਹੁੰਦਾ ਕਿ ਕੈਨੇਡੀਅਨ ਵੈਲਿਊਜ਼ ਨੇ ਜਿਹੜੀਆਂ ਇਹ ਲੋਕਾਂ ਨੇ ਅਪਣਾਈਆਂ ਹੋਈਆਂ ਨੇ ਜਾਂ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਇਹ ਕਹਿ ਲਈਏ ਕਿ ਜਦੋਂ ਬੰਦੇ ਨੂੰ ਅਹਿਸਾਸ ਹੋ ਜਾਂਦਾ ਕਿ ਉਹ ਥੋੜ੍ਹਾ ਜਿਹਾ ਥਿੜਕ ਰਿਹਾ ਉਹ ਵਿਚਾਰਦਾ ਅੰਦਰੋਂ ਕਿ ਕੈਨੇਡੀਅਨ ਵੈਲਿਊਜ਼ ਕੀ ਨੇ, ਆਪਾਂ ਕੈਨੇਡੀਅਨ ਵੈਲਿਊਜ਼ ਦੇ ਉੱਤੇ ਖੜੀਏ, ਚੰਗਾ ਨਾਗਰਿਕ ਬਣਨ ਦੀ ਕੋਸ਼ਿਸ਼ ਕਰੀਏ, ਤੇ ਫਿਰ ਆਪਣੇ ਆਪ ਦੇ ਵਿੱਚ ਸੁਧਾਰ ਕਰਦਾ ਉਹ। ਜੇ ਆਪ ਦੇ ਵਿੱਚ ਸੁਧਾਰ ਸ਼ੁਰੂ ਹੋ ਗਿਆ, ਇਕੱਲਾ ਇਕੱਲਾ ਬੰਦਾ ਸੁਧਰ ਗਿਆ, ਤਾਂ ਮਤਲਬ ਸਮਾਜ ਆਪੇ ਹੀ ਸੋਹਣਾ ਬਣ ਜਾਂਦਾ। ਇਸੇ ਕਰਕੇ ਇਹਨਾਂ ਗੱਲਾਂ ਕਰਕੇ ਹੀ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਹਾਂ। ਕਈ ਵਾਰੀ ਖੁਸ਼ੀ ਮਹਿਸੂਸ ਕਰਦੇ ਹਾਂ, ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਸੋਹਣੇ ਦੇਸ਼ ਦੇ ਵਿੱਚ ਬੈਠੇ ਹਾਂ। ਚਲੋ, ਜਦੋਂ ਸੋਹਣੇ ਦੀ ਗੱਲ ਕਰਦੇ ਹਾਂ ਤਾਂ ਮੁਕਾਬਲਤਨ ਸੋਹਣੇ ਦੀ ਗੱਲ ਕਰਦੇ ਹਾਂ ਅਸੀਂ, ਕੰਪੈਰੇਟਿਵਲੀ, ਜਿਹਨੂੰ ਕੰਪੈਰੇਟਿਵ ਕਹਿੰਦੇ ਆ, ਐਜ਼ ਕੰਪੇਅਰ ਟੂ ਅਦਰ ਕੰਟਰੀਜ਼, ਸਾਡਾ ਦੇਸ਼ ਬਹੁਤ ਸੋਹਣਾ। ਪਰ ਜਦੋਂ ਅਸੀਂ ਐਜ਼ ਕੰਪੇਅਰ ਟੂ ਕਹਿੰਦੇ ਹਾਂ, ਇਹ ਮੁਕਾਬਲੇ ਦੇ ਵਿੱਚ ਆ, ਠੀਕ ਆ। ਇਨਸਾਨ ਜਿੰਨਾ ਮਰਜ਼ੀ ਸੋਹਣਾ ਸੁਨੱਖਾ, ਜਿੰਨਾ ਮਰਜ਼ੀ ਗੁਣਵਾਨ ਹੋਵੇ, ਗੁਣ ਹੋਣ ਚੰਗੇ ਉਹਦੇ 'ਚ, ਫਿਰ ਵੀ ਕੁਝ ਨਾ ਕੁਝ ਕਮੀਆਂ ਹੁੰਦੀਆਂ ਨੇ, ਉਹ ਵਿਚਾਰ ਲੈਣੀਆਂ ਚਾਹੀਦੀਆਂ, ਵਿਚਾਰਦੇ ਰਹਿਣਾ ਚਾਹੀਦਾ। ਕਿਉਂਕਿ ਸਿਆਣਾ ਤਾਂਹੀਓ ਹੋ ਸਕਦਾ ਬੰਦਾ ਜੇ ਆਪਣੇ ਆਪ ਦੇ ਵਿੱਚੋਂ ਨੁਕਸ ਦੂਰ ਕਰੇ, ਅਤੇ ਨੁਕਸ ਪਹਿਲਾਂ ਲੱਭਣੇ ਪੈਂਦੇ ਨੇ, ਫਿਰ ਨੁਕਸ ਜਿਹੜੇ ਲੱਭ ਕੇ ਕੌਨਸ਼ੀਅਸ ਐਫਰਟਸ ਕਰਕੇ ਉਹਨਾਂ ਨੂੰ ਦਰੁਸਤ ਕਰਨਾ ਪੈਂਦਾ, ਪਹਿਲਾਂ ਐਕਸੈਪਟ ਕਰਨਾ ਪੈਂਦਾ। ਇਸ ਤਰ੍ਹਾਂ ਭਾਵੇਂ ਸਾਡਾ ਸਮਾਜ ਬੜਾ ਸੋਹਣਾ, ਲੋਕ ਬੜੇ ਚੰਗੇ ਨੇ, ਦੇਸ਼ ਬੜਾ ਸੋਹਣਾ, ਪਰ ਜਦੋਂ ਅਸੀਂ ਕਈ ਵਾਰੀ ਖਾਮੀਆਂ ਵਿਚਾਰਦੇ ਹਾਂ ਨਾ, ਤਾਂ ਉਹ ਅਸੀਂ ਓਨੈਸਟਲੀ ਉਹਨਾਂ ਦੀ ਗੱਲ ਕਰਦੇ ਹੁੰਦੇ ਹਾਂ, ਇਮਾਨਦਾਰੀ ਨਾਲ ਗੱਲ ਕਰਦੇ ਹਾਂ, ਤਾਂ ਕਿ ਉਹਦੇ 'ਚ ਕੋਈ ਤਬਾ ਲਾਉਣ ਵਾਲੀ ਗੱਲ ਨਹੀਂ ਹੁੰਦੀ। ਉਹ ਖਾਮੀਆਂ ਨੂੰ ਵਿਚਾਰ ਕੇ ਉਹਨਾਂ ਨੂੰ ਠੀਕ ਕਰਕੇ ਅਸੀਂ ਸਮਾਜ ਨੂੰ ਅਤੇ ਆਪਣੇ ਆਪ ਨੂੰ ਹੋਰ ਸੋਹਣਾ ਬਣਾ ਸਕਦੇ ਹਾਂ, ਆਪਣੇ ਆਪ ਨੂੰ ਸਿਆਣਾ ਬਣਾ ਸਕਦੇ ਹਾਂ। ਸਿਆਣੇ ਬਣਾਉਣ ਦਾ ਪ੍ਰੋਸੈਸ ਉਦੋਂ ਹੀ ਸ਼ੁਰੂ ਹੁੰਦਾ ਜਦੋਂ ਅਸੀਂ ਐਕਸੈਪਟ ਕਰਦੇ ਹਾਂ ਕਿ ਸਾਡੇ ਵਿੱਚ ਕੁਝ ਮੂਰਖਤਾਵਾਂ ਨੇ, ਸਾਡੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਨੂੰ ਸਿਆਣੇ ਬਣਨ ਤੋਂ ਰੋਕ ਰਹੀਆਂ ਨੇ। ਜਦੋਂ ਅਸੀਂ ਆਲੇ ਦੁਆਲੇ ਦੀ ਗੱਲ ਕਰਦੇ ਹਾਂ, ਅਸੀਂ ਬੜੀ ਗੰਭੀਰਤਾ ਦੇ ਨਾਲ ਜਿਹੜੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਉਹਨੂੰ ਪਛਾਣਦੇ ਹਾਂ। ਤੇ ਦੋਸਤੋ, ਕਮੀਆਂ ਪੇਸ਼ੀਆਂ ਨੂੰ ਪਛਾਣਨਾ, ਉਹਨਾਂ ਨੂੰ ਦੂਰ ਕਰਨਾ, ਇਹ ਸਿਆਣਪ ਦੀ ਨਿਸ਼ਾਨੀ ਹੈ। ਜਿਹੜਾ ਵਿਅਕਤੀ ਕਹਿੰਦਾ ਕਿ ਸਾਡੇ 'ਚ ਕਮੀਆਂ ਹੀ ਨਹੀਂ, ਅਸੀਂ ਤਾਂ 16 ਕਲਾਂ ਸੰਪੂਰਨ ਹਾਂ, ਅਸੀਂ ਤਾਂ ਬਹੁਤ ਸਿਆਣੇ ਹਾਂ, ਬੜੇ ਸੋਹਣੇ ਸੁਨੱਖੇ ਹਾਂ, ਮਾਰਸ਼ਲ ਕੌਮ ਆ ਸਾਡੀ, ਸਾਡੇ 'ਚ ਕੋਈ ਕਮੀ ਨਹੀਂ ਹੈ, ਇਹਦਾ ਮਤਲਬ ਉਹ ਹੱਦ ਦਰਜੇ ਦਾ ਮੂਰਖ ਅਤੇ ਕਮਲਾ ਬੰਦਾ, ਜਾਂ ਉਹਨੂੰ ਅਹਿਸਾਸ ਹੀ ਨਹੀਂ ਇਹਨਾਂ ਗੱਲਾਂ ਦਾ। ਖੈਰ, ਚਲੋ ਆਪਾਂ ਬਹੁਤੀ ਡਿਟੇਲ ਦੇ ਵਿੱਚ ਨਾ ਜਾਈਏ, ਸਾਨੂੰ ਕਾਫ਼ੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਅਤੇ ਸੰਘਰਸ਼ ਆ ਜਿਹੜਾ ਉਹ ਸਾਨੂੰ ਸਮੱਸਿਆਵਾਂ ਨੂੰ ਪਛਾਣਨਾ, ਉਹਨਾਂ ਨਾਲ ਜੂਝਣਾ, ਉਹਨਾਂ ਨੂੰ ਠੀਕ ਕਰਨਾ, ਇਹ ਸੰਘਰਸ਼ ਹੀ ਸਾਨੂੰ ਸਿਖਾਉਂਦਾ। ਜਿਹੜੇ ਬੰਦੇ ਦੀ ਲਾਈਫ ਦੇ ਵਿੱਚ, ਜਿਹੜੇ ਸਮਾਜ ਦੇ ਵਿੱਚ ਸੰਘਰਸ਼ ਗਾਇਬ ਆ, ਉਹ ਸਮਾਜ ਤਰੱਕੀ ਨਹੀਂ ਕਰ ਸਕਦਾ ਗਾ। ਮੈਂ ਆਪਣੇ ਜਿਹੜੇ ਚੈਨਲ ਤੇ ਰੇਡੀਓ ਪ੍ਰੋਗਰਾਮ ਬੜੇ ਸੋਹਣੇ ਹੁੰਦੇ ਨੇ, ਸਵੇਰ ਤੋਂ ਸ਼ਾਮ ਤੱਕ ਮੈਂ ਵੀ ਜਦੋਂ ਵਕਤ ਲੱਗੇ ਸੁਣ ਲੈਂਦਾ, ਮੈਂ ਪ੍ਰੈਫਰ ਕਰਦਾ ਵੀ 770 ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਸੁਣਾ। ਅਲੱਗ ਅਲੱਗ ਹੋਸਟ ਨੇ, ਆਪੋ ਆਪਣੇ ਵਿਚਾਰਾਂ ਮੁਤਾਬਕ ਪ੍ਰੋਗਰਾਮ ਦਿੰਦੇ ਨੇ, ਬੜੇ ਬੜੇ ਸੋਹਣੇ ਸੁਨੱਖੇ ਵਿਚਾਰ ਸਾਰੇ ਪੇਸ਼ ਕਰਦੇ ਨੇ, ਬੜੀਆਂ ਚੰਗੀਆਂ ਗੱਲਾਂ ਹੁੰਦੀਆਂ। ਕਾਲਰਸ ਵੀ ਸਾਡੇ ਬੜੇ ਮੁਕਾਬਲਤਨ ਸਿਆਣੇ ਨੇ, ਕਾਲਰਸ ਨੇ ਜਿਹੜੇ ਬੜੀ ਦਲੀਲ ਦੇ ਨਾਲ ਗੱਲ ਕਰਦੇ ਨੇ, ਪਰ ਕਿਤੇ ਨਾ ਕਿਤੇ ਮੈਨੂੰ ਮੌਕਾ ਮਿਲ ਜਾਂਦਾ ਹੋਰ ਚੈਨਲਸ ਨੂੰ ਵੀ ਸੁਣਦਾ। ਮੈਂ ਦੇਖਦਾ ਹੁੰਦਾ ਕਿ ਕਿਤੇ ਨਾ ਕਿਤੇ ਮੈਂ ਕਿਸੇ 'ਤੇ ਤਵਾ ਤਾਂ ਨਹੀਂ ਲਾਉਂਦਾ, ਪਰ ਕਈ ਜਿਹੜੇ ਪ੍ਰੋਗਰਾਮ ਉਹ ਚੱਲਦੇ ਹੀ ਇਸ ਕਰਕੇ ਨੇ ਕਿ ਉਹ ਕਿਸੇ ਦੀ ਨੂੰਹ ਨੂੰ ਲੈ ਲਿਆ ਪ੍ਰੋਗਰਾਮ 'ਤੇ, ਕਿਸੇ ਦੀ ਸੱਸ ਨੂੰ ਲੈ ਲਿਆ, ਕਿਸੇ ਦੇ ਪਰਿਵਾਰ ਨੂੰ ਲੈ ਲਿਆ, ਮਤਲਬ ਉਹਨਾਂ ਨੇ ਸਾਰਾ ਦਿਨ ਇਹੀ ਕੁਛ ਕਰੀ ਜਾਣਾ। ਮਤਲਬ ਇੱਕ ਲੈਵਲ ਤੋਂ ਲੋ ਲੈਵਲ ਦੀਆਂ ਗੱਲਾਂ ਕਰਕੇ ਉਹਨਾਂ ਨੇ ਕਾਲਰ ਇਕੱਠੇ ਕਰਨੇ ਨੇ। ਖੈਰ, ਮੈਨੂੰ ਇਸ ਗੱਲ 'ਤੇ ਮਾਣ ਵੀ ਕਿ ਕਾਲਰ ਹੁਣ ਸਿਆਣੇ ਹੋ ਗਏ ਨੇ, ਕਾਲਰ ਉਹਨਾਂ ਦੀਆਂ ਗੱਲਾਂ ਘੱਟ ਸੁਣਦੇ ਨੇ। ਤੁਸੀਂ ਉਹਨਾਂ ਦੇ ਨਾ ਵਿਊਜ਼ ਦੇਖੋਗੇ ਜਦੋਂ ਫੇਸਬੁੱਕ ਦੇ ਉੱਤੇ, ਤਾਂ ਥੋੜ੍ਹੇ ਜਿਹੇ ਬੰਦੇ ਹੀ ਸੁਣਦੇ ਹੁੰਦੇ ਨੇ, ਫਿਰ ਵੀ ਉਹ ਆਪਣੇ ਆਪ ਨੂੰ ਪ੍ਰਚਾਰ ਐਂ ਕਰਦੇ ਨੇ ਕਿ ਟੋਰਾਂਟੋ 'ਚ ਉਹੀ ਇਕੱਲੇ ਕਹਿ ਰਹੇ ਪ੍ਰੋਗਰਾਮ ਮਤਲਬ ਕਰਦੇ ਨੇ ਜਿਨ੍ਹਾਂ ਨੂੰ ਹਜ਼ਾਰਾਂ ਲੋਕ ਸੁਣਦੇ ਨੇ, ਹਜ਼ਾਰਾਂ ਲੋਕ ਦੇਖਦੇ ਨੇ। ਅਸੀਂ ਇਹੋ ਜਿਹੇ ਦਾਅਵੇ ਨਹੀਂ ਕਰਦੇ ਗੇ, ਅਸੀਂ ਇਹ ਕਹਿੰਦੇ ਕਿ ਸਾਨੂੰ ਥੋੜ੍ਹੇ ਲੋਕ ਸੁਣਦੇ ਨੇ, ਪਰ ਜਿੰਨੇ ਵੀ ਸਾਨੂੰ ਲੋਕ ਸੁਣਦੇ ਨੇ ਉਹ ਸਿਆਣੇ ਨੇ, ਅਤੇ ਉਹ ਸਾਨੂੰ ਵੀ ਸਿਆਣੀਆਂ ਗੱਲਾਂ ਸਿਖਾ ਕੇ ਜਾਂਦੇ ਨੇ। ਕਈ ਵਾਰ ਸਾਡੇ ਕਾਲਰ, ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿੰਦਾ, ਪੂਰਾ ਮੈਂ ਆਈ ਐਮ ਸਪੀਕਿੰਗ ਫਰੋਮ ਕੋਰ ਆਫ ਮਾਈ ਹਾਰਟ, ਪੂਰੇ ਡੈਪਥ ਤੋਂ ਬੋਲ ਰਿਹਾ। ਕਈ ਵਾਰੀ ਸਾਡੇ ਕਾਲਰ ਇੰਨੇ ਸਿਆਣੇ ਹੁੰਦੇ ਨੇ, ਸਾਨੂੰ ਕੋਈ ਇਹੋ ਜਿਹੀ ਗੱਲ ਦੱਸ ਜਾਂਦੇ ਹੁੰਦੇ ਨੇ ਜਿਹੜੀ ਗੱਲ ਅਸੀਂ 20 ਸਾਲਾਂ 'ਚ ਨਹੀਂ ਸੁਣੀ ਹੁੰਦੀ, ਅਤੇ ਘਰੇ ਜਾ ਕੇ ਅਸੀਂ ਜਦੋਂ ਬੈਠ ਕੇ ਸੋਚਦੇ ਹਾਂ ਸ਼ਾਮ ਨੂੰ ਵੀ ਆਹ ਕਾਲਰ ਸਾਡੀ ਗੱਲ ਕਰ ਗਿਆ, ਕਮਾਲ ਦੀ ਗੱਲ, ਮਤਲਬ ਮਿਲੀਅਨ ਡਾਲਰ ਦੀ ਗੱਲ ਕਰ ਜਾਂਦੇ ਨੇ ਸਾਡੇ ਕਾਲਰ। ਕਈ ਵਾਰੀ ਅਸੀਂ ਕਾਲਰ ਤੋਂ ਹਰ ਰੋਜ਼ ਸਿੱਖਦੇ ਹਾਂ, ਜਦੋਂ ਕਾਲਰ ਸਾਨੂੰ ਕਈ ਵਾਰੀ ਟੇਢੇ ਜਾਂ ਕਈ ਵਾਰੀ ਸਿੱਧੇ ਤਰੀਕੇ ਨਾਲ ਕਹਿ ਕੇ ਜਾਂਦੇ ਨੇ ਨਾ, ਅਸੀਂ ਉਹਨੂੰ ਵਿਚਾਰਦੇ, ਭਾਵੇਂ ਸਾਨੂੰ ਮਾੜਾ ਵੀ ਕਹਿ ਜਾਂਦੇ ਨੇ, ਅਸੀਂ ਫਿਰ ਵੀ ਖੁਸ਼ ਹੁੰਦੇ ਹਾਂ ਵੀ ਚੰਗੀ ਗੱਲ ਆ, ਕਿਉਂਕਿ ਸਾਨੂੰ ਤੁਸੀਂ ਅਸੀਂ ਕੋਈ ਸ਼ੋਹਰਤ ਦੇ ਭੁੱਖੇ ਤਾਂ ਹੈ ਨਹੀਂ ਵੀ ਸਾਨੂੰ ਤੁਸੀਂ ਚੰਗਾ ਚੰਗਾ ਕਹੀ ਜਾਓ, ਅਸੀਂ ਨਹੀਂ ਚਾਹੁੰਦੇ ਸਾਨੂੰ ਤੁਸੀਂ ਚੰਗਾ ਕਰੋ, ਸਾਡੀ ਤਾਰੀਫ ਕਰੋ। ਅਸੀਂ ਕਹਿੰਦੇ ਹਾਂ ਜਦੋਂ ਵਿਚਾਰ ਚਰਚਾ ਚੱਲਦੀ ਆ, ਸੰਵਾਦ ਹੁੰਦਾ, ਤੁਸੀਂ ਕਮੀਆਂ ਨੋਟ ਕਰਾਓ, ਜਿਹੜੀ ਅਸੀਂ ਗੱਲ ਕੀਤੀ ਆ ਉਹਦੇ ਜੇ ਕੋਈ ਕਮੀ ਆ ਅਸੀਂ ਖੇੜੇ ਮੱਥੇ ਮੰਨਾਂਗੇ, ਤੇ ਕੱਲ ਨੂੰ ਫਿਰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਕਰਕੇ ਅਸੀਂ ਇਹੋ ਜਿਹੇ ਪ੍ਰੋਗਰਾਮ ਨਹੀਂ ਕਰਦੇ ਵੀ ਅਸੀਂ ਕਿਸੇ ਪਰਿਵਾਰ ਦੇ ਵਿੱਚ ਕੋਈ ਝਗੜਾ ਚੱਲ ਰਿਹਾ, ਅਸੀਂ ਪੁੱਤ ਤੇ ਪਿਓ ਨੂੰ ਲੈ ਲਈਏ ਲਾਈਨ ਤੇ, ਅਸੀਂ ਨੂੰਹ ਤੇ ਸੱਸ ਨੂੰ ਲੈ ਲਈਏ, ਅਸੀਂ ਹਸਬੈਂਡ ਤੇ ਵਾਈਫ ਨੂੰ ਲੈ ਲਈਏ, ਇਹ ਗੱਲਾਂ ਅਸੀਂ ਹਰ ਰੋਜ਼ ਸੁਣਦੇ ਹਾਂ। ਇਹ ਗੱਲਾਂ ਸੁਣ ਸੁਣ ਕੇ ਅਸੀਂ ਅੱਕ ਚੁੱਕੇ ਹਾਂ, ਸਾਰੇ ਪਰਿਵਾਰਾਂ ਦੇ ਵਿੱਚ ਘਰ ਘਰ ਦੀ ਕਹਾਣੀ ਹੈ। ਅਸੀਂ ਪਰਿਵਾਰਾਂ ਦੇ ਵਿੱਚ ਵੀ ਸੰਵਾਦ ਚੱਲੇ, ਸਿਆਣੀਆਂ ਗੱਲਾਂ ਹੋਣ, ਇੱਕ ਦੂਜੇ ਤੋਂ ਸਿੱਖੀਏ, ਅਸੀਂ ਉਹੋ ਜਿਹੀਆਂ ਗੱਲਾਂ ਕਰਦੇ ਹਾਂ ਕਿ ਪਰਿਵਾਰ ਇੱਕ ਸਮਾਜ ਦੀ ਇਕਾਈ ਹੈ। ਇਸ ਤਰ੍ਹਾਂ ਸਮਾਜ ਵੀ ਇੱਕ ਇਕਾਈ ਹੈ ਨਾ, ਸਮਾਜ ਦੇ ਵਿੱਚ ਵੀ ਬੜੀਆਂ ਪ੍ਰੋਬਲਮਸ ਨੇ, ਪੋਲੀਟੀਸ਼ੀਅਨਸ ਦੀਆਂ ਪ੍ਰੋਬਲਮ ਨੇ, ਵੋਟਰ ਜਿਹਨੇ ਵੋਟ ਪਾਈ ਹੈ ਅਤੇ ਜਿਹਨੇ ਵੋਟ ਲਈ ਹੈ ਉਹਨਾਂ ਦੀਆਂ ਪ੍ਰੋਬਲਮਸ ਨੇ, ਮੈਨੇਜਮੈਂਟ ਅਤੇ ਵਰਕਰਸ ਉਹਨਾਂ ਦੀਆਂ ਪ੍ਰੋਬਲਮਸ ਨੇ, ਲੈਂਡਲੋਰਡ ਅਤੇ ਟੈਨੈਂਟ ਦੀਆਂ ਪ੍ਰੋਬਲਮਸ ਨੇ। ਅਸੀਂ ਇਹ ਪ੍ਰੋਬਲਮਸ ਦੀ ਜਦੋਂ ਗੱਲ ਕਰਦੇ ਹਾਂ, ਅਸੀਂ ਲੜਾਉਂਦੇ ਨਹੀਂ ਉਹਨਾਂ ਨੂੰ, ਅਸੀਂ ਉਹਨਾਂ ਦੇ ਵਿੱਚੋਂ ਪ੍ਰੋਬਲਮ ਹਾਈਲਾਈਟ ਕਰਕੇ ਉਹਨੂੰ ਸੰਬੋਧਿਤ ਹੁੰਦੇ ਹਾਂ। ਹੁਣ ਫੋਰ ਐਗਜ਼ਾਮਪਲ, ਤੁਸੀਂ ਵੀ ਸੁਣੇ ਹੋਣੇ, ਹਰ ਰੋਜ਼ ਸੁਣਦੇ ਹੋ, ਹਰ ਰੋਜ਼ ਅਸੀਂ ਕਹਿੰਦੇ ਹਾਂ ਜੀ ਬ੍ਰੈਂਪਟਨ ਦੇ ਵਿੱਚ, ਅੱਛਾ ਇਹ ਤਾਂ ਇੱਕ ਹੋਰ ਪ੍ਰੋਬਲਮ ਆ ਬ੍ਰੈਂਪਟਨ ਦੇ ਵਿੱਚ ਵੀ ਆਲਰੇਡੀ, ਜਿਹੜੇ ਬ੍ਰੈਂਪਟਨ 'ਚ ਕੀ ਸਾਡੇ ਜਿਹੜੇ ਸਾਡੇ ਸਾਰੇ ਦੇਸ਼ 'ਚ ਵੀ ਜਿਹੜੇ ਅਸੀਂ ਪਹਿਲਾਂ ਆ ਗਏ ਹਾਂ, ਬਹੁਤ ਸਾਰੀ ਪਹਿਲਾਂ ਆਇਆਂ ਦੀ ਅਤੇ ਨਵੇਂ ਆਇਆਂ ਦੀ ਪ੍ਰੋਬਲਮ ਆ, ਪੁਆਇੰਟ ਸਿਸਟਮ ਅਤੇ ਰਿਫਿਊਜੀ ਸਿਸਟਮ ਵਾਲੇ ਦੀ ਪ੍ਰੋਬਲਮ ਆ, ਫੈਮਿਲੀ ਕਲਾਸ ਵਾਲੇ ਆਏ ਆ ਅਤੇ ਪੁਆਇੰਟ ਸਿਸਟਮ ਵਾਲੇ ਉਹਨਾਂ ਦੇ ਵਿੱਚ, ਮਤਲਬ ਕੰਟਰਡਿਕਸ਼ਨ ਤਾਂ ਹਰ ਇੱਕ ਜਗ੍ਹਾ ਪਈਆਂ ਨੇ। ਹੁਣ ਜਿਹੜੇ ਪਹਿਲਾਂ ਆਏ ਆ ਅਤੇ ਨਵੇਂ ਆਏ ਇੰਟਰਨੈਸ਼ਨਲ ਸਟੂਡੈਂਟਸ ਆ, ਉਹਨਾਂ ਦੀ ਆਪਣੀ ਪ੍ਰੋਬਲਮ ਆ। ਮਤਲਬ ਕਈ ਵਾਰੀ ਕੀ ਹੁੰਦਾ ਕਿ ਇਹ ਪ੍ਰੋਬਲਮ ਸੋਲਵ ਕਰਨ ਦੀ ਬਜਾਏ ਜਦੋਂ ਅਸੀਂ ਦੋਨਾਂ ਧਿਰਾਂ ਨੂੰ ਏਅਰ 'ਤੇ ਲੈਂਦੇ ਹਾਂ ਤਾਂ ਉਹ ਪਾੜੇ ਵੱਧ ਜਾਂਦੇ ਨੇ, ਲੋਕ ਗਾਲੀ ਗਲੋਚ ਕਰਦੇ ਨੇ, ਸਾਡੀ ਭਾਸ਼ਾ ਜਿਹੜੀ ਉਹਦਾ ਜਿਹੜਾ ਕਰੂਪ ਰੂਪ ਆ ਨਾ ਉਹ ਸਾਹਮਣੇ ਆਉਂਦਾ। ਹੁਣ ਜ਼ਰੂਰੀ ਥੋੜ੍ਹਾ ਅਸੀਂ ਗੱਲਾਂ ਕਰਨੀਆਂ, ਅਸੀਂ ਪ੍ਰੋਬਲਮ ਡਿਸਕਸ ਕਰਨੀਆਂ ਅਤੇ ਅਸੀਂ ਗਾਲਾਂ ਕੱਢੀਏ ਇੱਕ ਦੂਜੇ ਨੂੰ, ਕਿੱਥੋਂ ਦੀ ਸਿਆਣਪਾ, ਜਾਂ ਅਸੀਂ ਭੈੜੇ ਸ਼ਬਦ ਬੋਲੀਏ। ਜੇ ਤੁਸੀਂ ਕਿਸੇ ਨੂੰ ਕੋਈ ਗੱਲ ਦਾ ਅਹਿਸਾਸ ਕਰਾਉਣਾ ਨਾ, ਜ਼ਰੂਰੀ ਨਹੀਂ ਵੀ ਮਾੜੇ ਸ਼ਬਦ ਬੋਲ ਕੇ ਕਰਾਉਣਾ, ਤੁਸੀਂ ਚੰਗੇ ਸ਼ਬਦ, ਪੰਜਾਬੀ ਮਾਂ ਬੋਲੀ ਇੰਨੀ ਅਮੀਰ ਆ, ਚੰਗੇ ਸੋਹਣੇ ਸ਼ਬਦ ਨੇ ਜਿਹੜੇ ਨਾ ਉਹ ਅਗਲੇ ਦੇ ਮੂੰਹ ਦੇ ਉੱਤੇ ਮਾਰੋ, ਅਗਲੇ ਨੂੰ ਪਤਾ ਵੀ ਲੱਗ ਜੇ ਅਤੇ ਅਗਲੇ ਦੇ ਜ਼ਿਹਨ ਦੇ ਉੱਤੇ, ਅਗਲੇ ਦੇ ਦਿਲ ਦੇ ਉੱਤੇ ਛਾਪ ਵੀ ਛੱਡ ਜੇ। ਮਤਲਬ ਮਿੱਠੇ ਤਰੀਕੇ ਨਾਲ, ਪੋਲੇ ਪੋਲੇ ਸ਼ਬਦਾਂ ਦੇ ਨਾਲ। ਦੇਖੋ ਮੈਂ ਸ਼ਬਦਾਵਲੀ ਬੜੀ ਠੀਕ ਯੂਜ਼ ਕਰ ਰਿਹਾ, ਗਲਤ ਨਹੀਂ। ਇੱਕ ਤਾਂ ਹੁੰਦਾ ਨਾ ਕਿਸੇ ਦੇ ਛਿੱਤਰ ਮਾਰਨਾ, ਮੈਂ ਕਹਿੰਦਾ ਨਹੀਂ ਉਹ ਗਲਤ ਆ, ਉਹ ਹਿੰਸਾ। ਪਰ ਪੋਲੇ ਪੋਲੇ ਮਿੱਠੇ ਮਿੱਠੇ ਸ਼ਬਦਾਂ ਦੇ ਨਾਲ ਭਿਉਂ ਭਿਉਂ ਕੇ ਮਾਰੋ ਅਗਲੇ ਨੂੰ। ਤੁਸੀਂ ਮਾੜੇ ਸ਼ਬਦ ਕਿਉਂ ਬੋਲਣੇ ਹੋ? ਕਿਉਂ ਆਪਾਂ, ਮਤਲਬ ਕਿਸੇ ਮਹਾਨ ਵਿਅਕਤੀ ਨੇ ਕਿਹਾ ਹੈ ਇਹ ਦੁਨੀਆਂ ਦੇ ਵਿੱਚ ਬੰਦਾ ਥੋੜ੍ਹੀ 60 ਸਾਲ, 50 ਸਾਲ, 70 ਸਾਲ, ਜ਼ਿੰਦਗੀ ਬਹੁਤ ਥੋੜ੍ਹੀ ਆ, ਜ਼ਿੰਦਗੀ ਇੰਨੀ ਛੋਟੀ ਹੈ ਵੀ ਪਿਆਰ ਦੇ ਸ਼ਬਦ ਕਹਿਣ ਸੁਣਨ ਨੂੰ ਵਕਤ ਨਹੀਂ ਬੰਦੇ ਕੋਲ, ਤੇ ਫਿਰ ਅਸੀਂ ਨਫ਼ਰਤ ਦੇ ਕਿਉਂ ਸ਼ਬਦ ਬੋਲਣੇ ਨੇ? ਪਰ ਜਿਹੜੇ ਰੇਡੀਓ 'ਤੇ ਦੋ ਧਿਰਾਂ ਨੂੰ ਲੈ ਕੇ ਨਫ਼ਰਤ ਦੇ ਸ਼ਬਦ ਬੋਲਦੇ ਨੇ, ਉਹ ਮੈਨੂੰ ਲੱਗਦਾ ਵੀ ਪੰਜਾਬੀ ਬੋਲੀ ਦਾ ਸਤਿਕਾਰ ਨਹੀਂ ਕਰਦੇ। ਹੁਣ ਮੈਂ ਕਈ ਵਾਰੀ ਸੁਣਿਆ ਇੱਥੇ ਲੈਂਡਲੋਰਡ ਅਤੇ ਟੈਨੈਂਟ, ਮੈਂ ਅੱਜ ਪ੍ਰੋਗਰਾਮ ਇਸ ਮਸਲੇ ਨੂੰ, ਇਸ ਮੁੱਦੇ ਨੂੰ ਸੰਬੋਧਿਤ ਹੋ ਰਿਹਾ, ਲੈਂਡਲੋਰਡ ਅਤੇ ਟੈਨੈਂਟ ਦੇ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ। ਇੱਥੇ ਲੈਂਡਲੋਰਡ ਅਤੇ ਟੈਨੈਂਟ ਬੋਰਡ ਆ ਜਿਹੜਾ ਬਣਿਆ ਹੋਇਆ, ਜਦੋਂ ਘਰ ਖਾਲੀ ਕਰਾਉਣਾ, ਪ੍ਰੋਬਲਮ ਆ ਗਈ, ਕੋਈ ਸ਼ਿਕਾਇਤ ਕਰਨੀ ਆ, ਲੋਕ ਉੱਥੇ ਸ਼ਿਕਾਇਤਾਂ ਕਰਦੇ ਨੇ, ਉੱਥੇ ਸ਼ਿਕਾਇਤਾਂ ਨੂੰ ਸੰਬੋਧਨ ਹੋਇਆ ਜਾਂਦਾ। ਜੇ ਕਿਸੇ ਨੇ ਘਰ ਆਪਦਾ ਖਾਲੀ ਕਰਾਉਣਾ, ਜੇ ਕੋਈ ਅੜਿਆ ਬੈਠਾ, ਕਈ ਸਾਲਾਂ ਤੋਂ ਘਰ ਦੱਬੀ ਬੈਠੇ ਨੇ, ਰੂਲਸ ਬਣੇ ਨੇ ਅਲੱਗ ਅਲੱਗ, ਜੇ ਤੁਸੀਂ ਘਰ ਖਾਲੀ ਵੀ ਕਰਾਉਣਾ। ਹੁਣ ਜਦੋਂ ਦੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਉਹ ਵੀ ਸਾਡੇ ਹੀ ਬੱਚੇ ਨੇ, ਅਤੇ ਮੈਂ ਇਹ ਗੱਲ ਪਰਖ ਪੜਤਾਲ ਤੋਂ ਬਾਅਦ ਦੇ ਵਿੱਚ ਬੜੇ ਮਾਣ ਨਾਲ ਕਹਿੰਦਾ ਕਿ 99.9% ਜਿਹੜੇ ਸਟੂਡੈਂਟਸ ਨੇ ਬੜੇ ਚੰਗੇ ਨੇ, ਮਿਹਨਤੀ ਘਰਾਂ 'ਚੋਂ ਆਏ ਨੇ, ਅੱਗੇ ਉਹਨਾਂ ਨੇ ਇਸ ਸਮਾਜ ਦੇ ਵਿੱਚ ਅਸੀਮੀਲੇਟ ਹੋਣਾ ਹੈ। ਪਰ ਨੌਜਵਾਨ ਨੇ, ਤੁਹਾਨੂੰ ਪਤਾ ਕਿ ਨੌਜਵਾਨਾਂ ਦੀਆਂ ਆਪਦੀਆਂ ਪ੍ਰੋਬਲਮਸ ਹੁੰਦੀਆਂ ਨੇ, ਅਗਰੈਸਿਵ ਹੁੰਦੇ ਨੇ, ਉਹਨਾਂ ਦਾ ਸੁਭਾਅ ਥੋੜ੍ਹਾ ਜਿਹਾ ਹੋਰ ਹੁੰਦਾ, ਉਹ ਕਈ ਵਾਰੀ ਉਹ ਛੇਤੀ ਮੋਲਡ ਹੋ ਜਾਂਦੇ ਨੇ, ਜੇ ਉਹਨਾਂ ਦੇ ਦਿਮਾਗ ਦੇ ਕਿਸੇ ਹਿੱਸੇ ਦੇ ਵਿੱਚ ਗੱਲ ਵੱਸ ਜੇ ਨਾ ਵਸੇ ਤਾਂ ਉਹ ਅੜ ਜਾਂਦੇ ਨੇ, ਸਾਰੇ ਇਸ ਫੇਸ ਦੇ ਵਿੱਚੋਂ ਲੰਘੇ ਨੇ। ਪਰ ਦੂਸਰੀ ਗੱਲ ਹੈਗੀ ਕਿ ਜਿਹੜੇ ਪਹਿਲਾਂ ਦੇ ਆਏ ਨੇ ਉਹ ਵੀ ਬੜੇ ਸਿਆਣੇ ਨੇ, ਉਹਨਾਂ ਕੋਲ ਕੈਨੇਡੀਅਨ ਸਮਾਜ ਦਾ ਤਜਰਬਾ, ਉਹਨਾਂ ਨੂੰ ਪਤਾ ਵੀ ਕਈ ਵਾਰੀ ਇਹ ਗਲਤ ਕਰਦੇ ਨੇ। ਫੋਰ ਐਗਜ਼ਾਮਪਲ ਆਪਾਂ ਕਰੋਨਾ ਦੇ ਮੌਸਮ 'ਚ ਦੇਖਿਆ, 10-10 ਵਿਅਕਤੀ ਖੜੇ ਨੇ, 900-900 ਦੀਆਂ, $1,000-1,000 ਦੀਆਂ ਟਿਕਟਾਂ ਮਿਲ ਗਈਆਂ, ਅਤੇ ਟਿਕਟਾਂ ਲੈ ਕੇ ਵੀ ਬੜਾ ਹੱਸ ਕੇ ਮਤਲਬ ਮਾਣ ਦੇ ਨਾਲ ਕਹਿੰਦੇ ਨੇ ਅਸੀਂ ਤਾਂ ਜੱਟ ਹੁੰਦੇ ਹਾਂ ਜੀ, ਅਸੀਂ ਤਾਂ ਆਏ ਹੋ ਗਿਆ ਫਲਾਨਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਮਾਂ ਪਿਓ ਨੇ ਕਿਵੇਂ ਮਿਹਨਤਾਂ ਕਰਕੇ ਜ਼ਮੀਨਾਂ ਵੇਚ ਕੇ ਇੱਥੇ ਉਹਨਾਂ ਨੂੰ ਭੇਜਿਆ, ਨਹੀਂ ਅਹਿਸਾਸ। ਜਦੋਂ ਆਪਾਂ ਉਸ ਉਮਰ ਸੀ ਆਪਾਂ ਨੂੰ ਕਿਹੜਾ ਅਹਿਸਾਸ ਹੁੰਦਾ ਸੀ, ਆਪਾਂ ਆਪਣੇ 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 ਭੂਤਕਾਲ ਨੀ ਝਾਤੀ ਮਾਰ ਕੇ ਵੇਖੀਏ। ਪਰ ਜਦੋਂ ਕੋਈ ਤੀਜੀ ਧਿਰ ਇਹਨਾਂ ਨੂੰ ਉਕਸਾਉਂਦੀ ਹੈ ਬਈ ਜੇ ਤਾਂ ਤਵਾ ਲਾਉਣਾ ਸਾਰਾ ਦਿਨ ਇੰਟਰਨੈਸ਼ਨਲ ਸਟੂਡੈਂਟਸ ਦੀ ਤਵਾ ਲਾਈ ਜਾਓ, ਤੇ ਜੇ ਜੇ ਤਵਾ ਲਾਉਣਾ ਰਿਫਿਊਜੀ ਕਲਾਸ ਤੇ ਲਾਈ ਜਾਓ, ਜੇ ਤਵਾ ਲਾਉਣਾ ਫੈਮਿਲੀ ਕਲਾਸ ਜਿਹੜੀਆਂ ਆ ਕੇ ਲੜਾਈਆਂ ਹੁੰਦੀਆਂ ਨੇ ਉਹ ਮੁੰਡਾ ਤੇ ਕੁੜੀ ਪੈਸੇ ਦੇ ਕੇ ਇੱਕ ਦੂਜੇ ਨੂੰ ਉਹਨਾਂ ਤੇ ਲਾਈ ਜਾਓ, ਤਵਾ ਲਾਉਣ ਦੀ ਗੱਲ ਉਹਦੇ ਨਾਲ ਕੋਈ ਸੁਧਰਦਾ ਨਹੀਂ ਹੈ। ਪਰ ਆਪਾਂ ਆਪਾਂ ਸਮਾਜ ਦੇ ਵਿੱਚ ਜਿਹੜੀਆਂ ਕੰਟਰਡਿਕਸ਼ਨ ਪਈਆਂ ਨੇ ਉਹਨਾਂ ਨੂੰ ਸੋਲਵ ਕਰਨ ਵਾਲੀ ਗੱਲ ਕਰਨੀ ਹੁੰਦੀ ਹੈ। ਹੁਣ ਪਿੱਛੇ ਜੇ ਫੋਰਡ ਗਵਰਨਮੈਂਟ ਦਾ ਬਿਆਨ ਆਇਆ ਸੀ ਜਦੋਂ ਕੋਰੋਨਾ ਦੀ ਪ੍ਰੋਬਲਮ ਆਈ ਹੈ, ਅੱਛਾ ਬਿਆਨ ਤਾਂ ਉਹਦੇ ਬਿਆਨ ਦੇ ਪਿੱਛੇ ਭਾਵਨਾ ਇਹ ਸੀ ਵੀ ਤੰਗ ਨਾ ਹੋਇਓ ਤੇ ਨਾ ਹੀ ਤੰਗ ਕਰਿਓ, ਵੀ ਭਾਈ ਜਿਹਨੂੰ ਕਿਰਾਏ ਕਿਰੂਏ ਦੀ ਪ੍ਰੋਬਲਮ ਆਈ ਆ ਰਹੀ ਆ ਜਾਂ ਜੋਬ ਦੀ ਪ੍ਰੋਬਲਮ ਆ, ਉਹ ਉਹਨੂੰ ਇਹਨੂੰ ਸਮੱਸਿਆ ਨੂੰ ਮਤਲਬ ਇਸ ਲੈਵਲ ਤੱਕ ਨਾ ਲੈ ਕੇ ਜਾਇਓ ਵੀ ਪਰਵਾਹ ਨਾ ਕਰਿਓ। ਹੁਣ ਪਰਵਾਹ ਨਾ ਕਰਿਓ ਦਾ ਮਤਲਬ ਇਹ ਹੁੰਦਾ ਵੀ ਭਾਈ ਤੁਸੀਂ ਕਿਰਾਇਆ ਹੀ ਨਹੀਂ ਦੇਣਾ ਜਾਂ ਮਕਾਨ ਮਾਲਕ ਨੇ ਤੰਗ ਕਰਨਾ। ਹੁਣ ਕਈ ਸੱਜਣ ਮਿੱਤਰ ਇਹੋ ਜਿਹੇ ਨੇ, ਉਹਨਾਂ ਨੇ ਸਰਕਾਰ ਤੋਂ 2,000 ਦੇ ਬੈਨੀਫਿਟ ਵੀ ਲੈ ਲਏ, ਵੱਧ ਵੀ ਲੈ ਲਏ, ਹੁਣ ਤਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਬੈਨੀਫਿਟ ਮਿਲਣ ਲੱਗ ਗਏ। ਉਹ ਲੈਂਡਲੋਰਡ ਨੂੰ ਨਾ ਬੜੇ ਬੜੇ ਰੋਹਬ ਨਾਲ ਪੁੱਛਦੇ ਨੇ, ਅੱਛਾ ਫਿਰ ਅਸੀਂ ਤਾਂ ਕਿਰਾਇਆ ਨਹੀਂ ਦੇਣਾ, ਫਿਰ ਤੁਹਾਨੂੰ ਵੀ ਪੈਸੇ ਮਿਲ ਗਏ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਗਵਰਨਮੈਂਟ ਨੇ ਕੋਈ ਅਸਿਸਟੈਂਸ ਦਿੱਤਾ ਇਹ ਕਮਰਸ਼ੀਅਲ ਪ੍ਰੋਪਰਟੀ ਤੇ ਜਾਂ ਜਿਹੜੇ ਰੈਂਟਲ ਪ੍ਰੋਪਰਟੀਜ਼ ਬਿਜ਼ਨਸ ਚੱਲਦੇ ਨੇ ਉਹਨਾਂ ਤੇ ਗਵਰਨਮੈਂਟ ਨੇ ਕਿਹਾ, ਜਿਹੜੇ ਬੰਦੇ ਦੀ ਸੈਕੰਡਰੀ ਪ੍ਰੋਪਰਟੀ ਹੈਗੀ ਆ ਜਿਹਨੇ ਰੈਂਟ ਤੇ ਲੈ ਕੇ ਦਿੱਤੀ ਹੋਈ ਆ ਉਹਦੇ ਲਈ ਕੋਈ ਰਿਬੇਟ ਨਹੀਂ ਮਿਲੀ, ਪ੍ਰਾਇਮਰੀ ਜਿਹੜੀ ਪ੍ਰੋਪਰਟੀ ਹੈਗੀ ਆ ਉਹਦੇ ਤੇ ਡੈਫਰ ਕੀਤੀਆਂ ਨੇ ਪੇਮੈਂਟਸ। ਡੈਫਰ ਕਰਨ ਦਾ ਮਤਲਬ ਹੈ 3-4 ਮਹੀਨੇ ਬਸ ਉਹਨੂੰ ਦੇਣੀਆਂ ਪੈਣੀਆਂ ਨੇ ਆਪੇ ਹੀ, ਤੇ ਉਹ ਵੀ ਦੇਣੀਆਂ ਪੈਣੀਆਂ ਨੇ ਕਿਸ਼ਤਾਂ ਉਹ ਜਿਹੜੇ ਘਰ 'ਚ ਰਹਿ ਰਿਹਾ ਉਹਦੇ 'ਚ ਆ। ਪਰ ਹੁਣ ਕਿਰਾਏਦਾਰ ਇਹ ਤਾਂ ਸੋਚਦਾ ਨੇ ਵੀ ਭਾਈ ਮੈਂ ਇੱਕ ਐਗਰੀਮੈਂਟ ਦੇ ਤਹਿਤ ਇਹਨੂੰ ਕਿਰਾਇਆ ਦੇਣ ਦਾ ਵਾਅਦਾ ਕੀਤਾ, ਤੇ ਜਦੋਂ ਐਗਰੀਮੈਂਟ ਦੀ ਗੱਲ ਚੱਲਣੀ ਹੈ ਉਦੋਂ ਫਿਰ ਫੋਰ ਸਾਹਿਬ ਨੇ ਉਦੋਂ ਕੋਲੇ ਨਹੀਂ ਹੋਣਾ ਗਾ। ਇਹ ਗੱਲ ਮੇਰੀ ਧਿਆਨ ਨਾਲ ਸੁਣ ਲਿਓ, ਫੋਰ ਸਾਹਿਬ ਨੇ ਆਏ ਕਿਤੇ ਨਹੀਂ ਕਿਹਾ, ਫੋਰ ਗਵਰਨਮੈਂਟ ਨੇ ਵੀ ਤੁਸੀਂ ਉਸ ਐਗਰੀਮੈਂਟ ਦੀ ਉਲੰਘਣਾ ਕਰਨੀ ਆ। ਉਹਨਾਂ ਦੇ ਕਹਿਣ ਦਾ ਜਿਹੜਾ ਮਕਸਦ ਇਹ ਸੀ ਵੀ ਭਾਈ ਤੁਸੀਂ ਧੱਕੇ ਨਾਲ ਉਠਾ ਨਹੀਂ ਸਕਦੇ ਗੇ, ਪਰ ਉਹਨਾਂ ਨੇ ਇਹ ਕਦੇ ਨਹੀਂ ਕਿਹਾ ਵੀ ਜੇ ਲੈਂਡਲੋਰਡ ਆ ਕੱਲ ਨੂੰ ਤੁਹਾਡੇ ਤੇ ਸਮਾਲ ਕਲੇਮ 'ਚ ਕੇਸ ਕਰ ਦਿੰਦਾ ਵੀ ਭਾਈ ਬਿੱਲ ਬੱਤੀਆਂ ਜਿਹੜੀਆਂ ਇਹਨੇ ਪੇ ਕਰਨੀਆਂ ਸੀ ਤੇ ਉਹ ਪੇ ਨਹੀਂ ਕੀਤੀਆਂ, ਤੇ ਸਮਾਲ ਕਲੇਮ ਦੇ ਵਿੱਚ ਫਿਰ ਫੋਰ ਸਾਹਿਬ ਦਾ ਬਿਆਨ ਉੱਥੇ ਨਹੀਂ ਚੱਲਣਾ ਭਾਈ। ਤੇ ਉੱਥੇ ਫਿਰ ਜੇ ਬਿੱਲ ਬੱਤੀਆਂ ਤੁਹਾਡੇ ਨਾਂ ਕਰਾਈਆਂ ਹੋਈਆਂ, ਯੂਟੀਲਿਟੀਜ਼ ਤੁਸੀਂ ਆਪਣੇ ਨਾਂ ਕਰਾਈਆਂ ਹੋਈਆਂ, ਕ੍ਰੈਡਿਟ ਤਾਂ ਤੁਹਾਡਾ ਖਰਾਬ ਹੋਣਾ, ਉੱਥੇ ਫਿਰ ਫੋਰ ਸਾਹਿਬ ਦੀ ਐਗਜ਼ਾਮਪਲ ਨਹੀਂ ਦਿੱਤੀ ਜਾ ਸਕਦੀ। ਫੋਰ ਸਾਹਿਬ ਸਾਡੇ ਬੜੇ ਮਾਣਯੋਗ ਸਤਿਕਾਰਯੋਗ ਮੁੱਖ ਮੰਤਰੀ ਨੇ, ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਹੁੰਦੀ ਹੈ, ਉਹ ਭਾਵਨਾ ਸਮਝੀ ਜਾਂਦੀ ਹੁੰਦੀ ਹੈ ਵੀ ਜੇ ਕੋਈ ਬੰਦਾ ਭਾਈ ਬੇਰੁਜ਼ਗਾਰ ਆ, ਕਿਸੇ ਨੂੰ ਫੈਮਿਲੀ ਪ੍ਰੋਬਲਮ ਆ ਗਈ, ਤੁਸੀਂ ਧੱਕੇ ਨਾਲ ਨਹੀਂ ਉਠਾ ਸਕਦੇ ਗੇ, ਇਹ ਗੱਲ ਠੀਕ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਰਕਾਰ ਤੋਂ 2,000 4,000 ਦੇ ਬੈਨੀਫਿਟ ਲਈ ਜਾਓ ਤੇ ਮਕਾਨ ਮਾਲਕ ਨੂੰ ਤੁਸੀਂ ਅੱਖਾਂ ਦਿਖਾਓ ਵੀ ਮੈਂ ਤਾਂ ਤੈਨੂੰ ਕਿਰਾਇਆ ਨਹੀਂ ਦੇਣਾ, ਹੈ ਨੀ, ਇਸ ਤਰ੍ਹਾਂ ਨਹੀਂ ਕੰਮ ਚੱਲਦਾ ਹੁੰਦਾ। ਹਾਂ, ਜਿੱਥੇ ਵਾਕਈ ਕੋਈ ਪ੍ਰੋਬਲਮ ਆ ਉੱਥੇ ਲੈਂਡਲੋਰਡ ਜੇ ਅਸਿਸਟ ਨਾ ਕਰੇ, ਜੇ ਲੈਂਡਲੋਰਡ ਤੁਹਾਡਾ ਮਤਲਬ ਤੁਹਾਨੂੰ ਤੰਗ ਕਰਦਾ ਫਿਰ ਠੀਕ ਹੈ, ਜਾਂ ਤੁਹਾਡੇ ਕੋਲ ਵਾਕਈ ਤੁਹਾਡੀ ਹਾਲਾਤ ਇਹੋ ਜਿਹੇ ਆ ਗਏ, ਤੁਹਾਡੇ ਕੋਲ ਰੋਟੀ ਖਾਣ ਨੂੰ ਪੈਸੇ ਹੈ ਨਹੀਂ, ਤੁਸੀਂ ਬਿਮਾਰ ਹੋ ਗਏ, ਫਿਰ ਤੁਹਾਨੂੰ ਕਿਰਾਏਦਾਰ ਧੱਕੇ ਨਾਲ ਨਹੀਂ ਠਾ ਸਕਦਾ, ਫਿਰ ਫੋਰ ਸਾਹਿਬ ਦੀ ਗੱਲ ਦਾ ਤੁਸੀਂ ਹਵਾਲਾ ਦੇ ਸਕਦੇ ਹੋ ਵੀ ਦੇਖੋ ਇਹੋ ਜਿਹੇ ਹਾਲਾਤ ਦੇ ਵਿੱਚ ਤਾਂ ਸਾਡੀ ਸਰਕਾਰ ਵੀ ਕਹਿੰਦੀ ਹੈ ਵੀ ਭਾਈ ਉੱਤੋਂ ਬਿਮਾਰੀ ਦੀ ਪ੍ਰੋਬਲਮ ਆ ਤੇ ਬਿਮਾਰੀ ਫੈਲੀ ਹੋਈ ਆ, ਮੈਂ ਉੱਠ ਕੇ ਹੁਣ ਕਿੱਥੇ ਜਾਵਾਂ। ਇਹ ਦੂਜਿਆਂ ਨੂੰ ਵੀ ਹਦਾਇਤਾਂ ਨੇ ਏਜੰਸੀਆਂ ਨੂੰ ਵੀ ਤੁਸੀਂ ਕਰੋਨਾ ਦੀ ਪ੍ਰੋਬਲਮ ਚੱਲਦਿਆਂ ਤੁਸੀਂ ਕਿਸੇ ਦਾ ਬਿੱਲ ਮਤਲਬ ਹਾਈਡਰੋ ਵਾਲੇ ਕਨੈਕਸ਼ਨ ਨਹੀਂ ਕੱਟ ਸਕਦੇ ਗੇ, ਮਤਲਬ ਸਿਟੀ ਵਾਲੇ ਆ ਕੇ ਤੁਹਾਨੂੰ ਤੰਗ ਵੀ ਨਹੀਂ ਕਰ ਸਕਦੇ ਗੇ, ਜੇ ਤੁਹਾਡਾ ਕੋਰਟ ਦਾ ਵੀ ਆਰਡਰ ਹੋਇਆ ਤੁਸੀਂ ਉਹਦੇ ਲਈ ਅਪੀਲ ਕਰ ਸਕਦੇ ਹੋ ਵੀ ਕਰੋਨਾ ਦੇ ਪ੍ਰੋਬਲਮ ਸਾਨੂੰ ਕਿਰਾਏਦਾਰ ਨੂੰ ਹੁਣ ਅੱਗੇ ਕੋਈ ਭਾ ਨਹੀਂ ਰਿਹਾ, ਅਸੀਂ ਕੀ ਕਰੀਏ। ਮਤਲਬ ਉਹਦੀ ਦੁਰਵਰਤੋਂ ਕਰਨਾ, ਸਰਕਾਰ ਦੀਆਂ ਹਦਾਇਤਾਂ ਦਾ ਗਲਤ ਹਵਾਲਾ ਦੇਣਾ, ਉਹ ਵੀ ਓਡਾ ਵੱਡਾ ਮਤਲਬ ਜੁਰਮ ਹੈਗਾ। ਫਿਰ ਵੀ ਲੈਂਡਲੋਰਡ ਤੇ ਟੈਨੈਂਟ ਦੇ ਵਿੱਚ ਪ੍ਰੋਬਲਮਸ ਆਉਂਦੀਆਂ, ਲੈਂਡਲੋਰਡ ਤੇ ਟੈਨੈਂਟ ਬੋਰਡ ਨਾਲ ਪ੍ਰੋਬਲਮ ਡੀਲ ਕਰਦਾ, ਕੋਰਟ ਦੇ ਵਿੱਚ ਕੇਸ ਚੱਲਦੇ ਨੇ, ਪਰ ਕਈ ਵਾਰੀ ਲੈਂਡਲੋਰਡ ਗਲਤ ਹੁੰਦਾ, ਕਈ ਵਾਰੀ ਟੈਨੈਂਟ ਗਲਤ ਹੁੰਦਾ। ਪਰ ਟੈਨੈਂਟ ਨੂੰ ਵੀ ਇਹ ਸਮਝਣਾ ਚਾਹੀਦਾ ਸਾਡੇ ਸਮਾਜ ਦੇ ਵਿੱਚ ਨਾ ਇੱਕ ਗੱਲ ਇਹ ਪ੍ਰਚਲਿਤ ਹੋ ਗਈ ਆ ਬਈ ਯਾਰ ਬਈ ਉਹ ਬੰਦੇ ਨੇ ਇੱਕ ਘਰ ਲੈ ਲਿਆ ਜੀ, ਘਰ ਲੈ ਕੇ ਕਿਰਾਏ ਤੇ ਦੇਤਾ, ਵੀ ਭਲਿਓ ਮਾਣਸ ਉਹਨੇ ਘਰ ਲਿਆ, ਉਹਨੇ ਮਿਹਨਤ ਕੀਤੀ ਆ, ਮਿਹਨਤ ਕਰਕੇ ਉਹਨੇ ਡਾਊਨ ਪੇਮੈਂਟ ਦੇ ਪੈਸੇ ਜੋੜੇ ਆ, ਮੋਰਗੇਜ ਕਰਾਈ ਆ, ਉਹਨੇ ਘਰ ਲੈ ਕੇ ਦਿੱਤਾ, ਉਹਨੇ ਕੋਈ ਚੈਰਿਟੀ ਤਾਂ ਖੋਲ੍ਹੀ ਨਹੀਂ, ਉਹਨੇ ਕਿਰਾਏ ਤੇ ਲੈ ਕੇ ਦਿੱਤਾ ਹੋਇਆ, ਕਿਰਾਏ ਤੇ ਲੈ ਕੇ ਦਿੱਤਾ, ਉਹ ਕਿਰਾਏ ਦੇ ਨਾਲ ਮੋਰਗੇਜ ਪੇ ਕਰਦਾ। ਮੈਂ ਕਈ ਦੋਸਤਾਂ ਨੂੰ ਜਾਣਦਾ, ਉਹਨਾਂ ਨੇ 3-3, 4-4 ਘਰ ਲਏ ਨੇ, ਤੇ ਤੁਸੀਂ ਦੋਸਤੋ ਮੇਰੀ ਗੱਲ ਸੁਣਿਓ ਧਿਆਨ ਨਾਲ। ਇੱਕ ਮੇਰਾ ਮਿੱਤਰ ਆ, ਉਹ ਈਵਨ ਗਾਰਬੇਜ ਵੀ ਚੱਕਦਾ ਆਪ, ਗਾਰਬੇਜ ਕਈ ਵਾਰੀ ਟੈਨੈਂਟਸ ਦਾ ਇੰਨਾ ਮਤਲਬ ਮਾੜਾ ਹਾਲ ਹੁੰਦਾ, ਉਹ ਕਹਿੰਦਾ ਭਾਜੀ ਮੈਂ ਆਪਦਾ ਕੰਮ ਕਾਰ ਛੱਡਿਆ, ਪਹਿਲਾਂ ਟਰੱਕ ਚਲਾਉਂਦਾ ਹੁੰਦਾ ਸੀ, ਕਹਿੰਦਾ ਮੈਂ 4 ਘਰ ਸਾਂਭਦਾ, ਜਿੰਨੇ ਕੁ ਪੈਸੇ ਮੈਨੂੰ ਟਰੱਕ ਚੋਂ ਬਣਦੇ ਸੀ ਉਦੋਂ ਵੱਧ ਪੈਸੇ ਤੇ ਮੈਂ ਆਪਦੇ ਬੱਚਿਆਂ ਦੀ ਟੇਕ ਕੇਅਰ ਕਰਦਾ, ਮੇਰੀ ਫੁੱਲ ਟਾਈਮ ਜੋਬ ਆ ਇਹ, ਮੇਰੀ ਘਰ ਦੇ ਵਿੱਚ ਇਕੁਇਟੀ ਵੱਧ ਜਾਂਦੀ ਆ, ਮੈਂ ਨਵਾਂ ਘਰ ਲੈ ਲੈਣਾ। ਕਹਿੰਦਾ ਮੈਂ ਬਾਕੀਆਂ ਨਾਲੋਂ ਵੱਧ ਮਿਹਨਤ ਕਰਦਾ। ਚਲੋ ਭਾਈ ਉਹਦਾ ਬਿਜ਼ਨਸ ਹੈਗਾ, ਪਰ ਜੇ ਹੁਣ ਕੋਈ ਆ ਕੇ ਮਜ਼ਾਕ ਕਰੇ ਕਿ ਭਾਈ ਤੂੰ ਤਾਂ ਇਹਨਾਂ ਦੀ ਲੁੱਟ ਕਰਦਾ, ਦੇਖੋ ਇੱਕ ਐਗਰੀਮੈਂਟ ਹੋਇਆ ਲੈਂਡਲੋਰਡ ਤੇ ਟੈਨੈਂਟ ਦਾ, ਲੁੱਟ ਕੋਈ ਕਿਸੇ ਦੀ ਨਹੀਂ ਕਰਦਾ, ਉਹ ਐਗਰੀਮੈਂਟ ਦੇ ਤਹਿਤ ਕਿਰਾਇਆ ਲੈਂਦਾ, ਕਿਰਾਏ ਦੇ ਵਿੱਚ ਉਹ ਮੋਰਗੇਜ ਪੇ ਕਰਦਾ, ਉਹਦੀ ਆਪਦੀ ਸੈਟਲਮੈਂਟ ਆ, ਯੂਟੀਲਿਟੀਜ਼ ਕਿੰਨੀਆਂ ਪੇ ਕਰਨੀਆਂ, ਬੇਸਮੈਂਟ ਵਾਲੇ ਉੱਪਰ ਵਾਲੇ ਕਿੰਨੀਆਂ ਪੇ ਕਰਨੀਆਂ, ਤੇ ਜਦੋਂ ਕੋਈ ਕਿਰਾਏਦਾਰ ਅਣਗਹਿਲੀ ਕਰਦਾ, ਉਹ ਵਿਚਾਰਾ ਇੰਨਾ ਕੁ ਸੋਫਟ ਸਪੋਕਨ ਆ, ਉਹਨੂੰ ਮਾੜਾ ਜਿਹਾ ਅਹਿਸਾਸ ਕਰਾਉਂਦਾ, ਜੇ ਉਹ ਨਹੀਂ ਗਾਰਬੇਜ ਚੱਕਦਾ, ਉਹ ਵਿਚਾਰਾ ਗਾਰਬੇਜ ਇਕੱਠਾ ਕਰਕੇ ਆਪ ਬਿਨਸ ਦੇ ਵਿੱਚ ਪਾਉਂਦਾ, ਕਿਉਂਕਿ ਉਹਦੀ ਫੁੱਲ ਟਾਈਮ ਜੋਬ ਆ, ਉਹ ਪਰਵਾਹ ਨਹੀਂ ਕਰਦਾ, ਕਹਿੰਦਾ ਭਾਜੀ ਮੇਰੀ ਜੋਬ ਆ, ਮੈਂ ਆਪਣੀ ਜੋਬ ਨੂੰ ਪਿਆਰ ਕਰਦਾ। ਮੈਂ ਉਹ ਮਿੱਤਰ ਨੂੰ ਜਾਣਦਾ, ਤੁਸੀਂ ਜੇ ਕਿਸੇ ਨੇ ਬਿਜ਼ਨਸ ਸ਼ੁਰੂ ਕਰਨਾ ਤਾਂ ਮੈਂ ਕਹੂੰ, ਮੈਂ ਉਹਦੀ ਐਗਜ਼ਾਮਪਲ ਦੇਊਂਗਾ ਉਹਦੀ, ਕਿੰਨੀ ਮਿਹਨਤ ਨਾਲ ਕੰਮ ਕਰਨਾ ਪੈਂਦਾ, ਕੋਈ ਸੌਖਾ ਕੰਮ ਨਹੀਂ ਹੈਗਾ, ਆਪਣੇ ਆਪ ਨੂੰ ਮਾਰਨਾ ਪੈਂਦਾ, ਆਪਣਾ ਨੱਕ ਵੀ ਮਾਰਨਾ ਪੈਂਦਾ, ਕਿਉਂਕਿ ਇਹੋ ਜਿਹੀ ਭੈੜੀ ਸਮੈਲ ਆਉਂਦੀ ਹੁੰਦੀ ਹੈ ਗਾਰਬੇਜ ਚੱਕਣ ਦੇ ਵਿੱਚ। ਜੇ ਤੁਸੀਂ ਗਾਰਬੇਜ ਚੱਕਦੇ ਆਪਣੇ ਘਰ ਦਾ, ਤਾਂ ਗਾਰਬੇਜ ਚੱਕ ਸਕਦੇ ਹੋ ਤੁਸੀਂ, ਪਰ ਜਦੋਂ ਹੋਰਾਂ ਦਾ ਗਾਰਬੇਜ ਚੱਕਣਾ ਪੈਂਦਾ, ਤੇ ਤੁਹਾਨੂੰ ਪਤਾ ਇੱਕ ਜੋਬ ਹੁੰਦੀ ਹੈ, ਜੋਬ ਦੇ ਤੁਹਾਨੂੰ ਪੈਸੇ ਮਿਲਦੇ ਆ, ਤੇ ਉਹ ਜੋਬ ਤੇ ਮਾਣ ਵੀ ਕਰਨਾ ਚਾਹੀਦਾ। ਇਸ ਤਰ੍ਹਾਂ ਮੇਰਾ ਮਿੱਤਰ ਮਾਣ ਕਰਦਾ, ਜੇ ਹੁਣ ਉਹਨੂੰ ਕੱਲ ਨੂੰ ਕੋਈ ਟੈਨੈਂਟ ਕਰੇ ਕਹੇ ਵੀ ਭਾਈ ਫੋਰਡ ਸਾਹਿਬ ਨੇ ਕਿਹਾ ਕਿਰਾਇਆ ਨਹੀਂ ਦੇਣਾ, ਤੇ ਉਹ ਭਾਈ ਦੋ ਤਿੰਨ ਵਾਰ ਦਾ ਸੁਣ ਲੂ, ਤੀਜੀ ਵਾਰ ਨਹੀਂ ਸੁਣਦਾ, ਤੀਜੀ ਵਾਰ ਉਹ ਕਹੂਗਾ ਭਾਈ ਫਿਰ ਕੋਈ ਨੀ, ਸਰਕਾਰ ਜੀ ਨੂੰ ਬੇਨਤੀ ਕਰੋ, ਸਰਕਾਰ ਜੀ ਆਪ ਕੋਰਟ ਦੇ ਵਿੱਚ ਆ ਜਾਓ। ਤੁਹਾਨੂੰ ਪਤਾ ਸਰਕਾਰਾਂ ਤੇ ਵੀ ਇੱਥੇ ਕੇਸ ਹੁੰਦੇ ਨੇ ਬਹੁਤ ਸਾਰੀ, ਸਰਕਾਰਾਂ ਦੇ ਉੱਤੇ ਦੋਸਤੋ ਕੇਸ ਹੁੰਦੇ ਨੇ, ਕੇਸ ਚੱਲਦੇ ਨੇ, ਇਸ ਕਰਕੇ ਬਹੁਤ ਵਾਰੀ ਹਵਾਲਾ ਦੇਣਾ, ਜਦੋਂ ਰੇਡੀਓ ਤੇ ਆ ਕੇ ਹਵਾਲਾ ਦਿੰਦੇ ਹੋ ਉਹ ਚੰਗਾ ਨਹੀਂ ਹੁੰਦਾ ਗਾ। ਠੀਕ ਹੈ, ਜਦੋਂ ਕੋਈ ਪ੍ਰੋਬਲਮ ਹੁੰਦੀ ਹੈ, ਮੈਨੂੰ ਪਤਾ ਲੈਂਡਲੋਰਡ ਤੇ ਟੈਨੈਂਟ ਜਿੱਥੇ ਕਿਰਾਇਆ ਨਹੀਂ ਦੇ ਸਕਦਾ, ਲੈਂਡਲੋਰਡ ਵੀ ਕਈ ਖਰਾਬ ਵੀ ਹੁੰਦੇ ਨੇ, ਪਰ ਕਈ ਚੰਗੇ ਕਹਿੰਦੇ ਕੋਈ ਨੀ ਵੀ ਇਸ ਵਾਰੀ ਘੱਟ ਕਿਰਾਇਆ ਦੇ ਦੇ, ਤੁਹਾਡੀ ਜੋਬ ਜੂਬ ਚਲੀ ਗਈ ਹੈ। ਮੈਨੂੰ ਪਤਾ ਇੱਕ ਵਕਤ ਇਹ ਜਿਹਾ ਸੀ, ਤੁਸੀਂ ਮੇਰੇ ਨਾਲ ਬਹੁਤ ਦੇਰ ਪਹਿਲਾਂ ਦੇ ਆਏ ਹੋ, ਕਈ ਵਾਰੀ ਬਹੁਤ ਵਾਰੀ ਜਦੋਂ ਕੋਈ ਕਿਸੇ ਦੀ ਫੈਮਿਲੀ ਮਤਲਬ ਏਜ ਬੱਚੇ ਦੀ ਉਹੋ ਜਿਹੀ ਹੁੰਦੀ ਸੀ, ਤੇ ਇੱਥੇ ਕਿਹੋ ਜਿਹਾ ਮਾਹੌਲ ਸੀ, ਪੰਜਾਬੀ ਬੜੇ ਗ੍ਰੇਟ ਨੇ ਜੀ, ਪੰਜਾਬੀ ਕਮਿਊਨਿਟੀ, ਜਦੋਂ ਬੱਚੇ ਬੇਸਮੈਂਟ 'ਚ ਆਉਂਦੇ ਸੀ, ਜਾਂ ਨਾ ਵੀ ਬੱਚੇ ਹੋਣ, ਫੈਮਿਲੀ ਨਾ ਹੋਵੇ ਤੇ ਮਕਾਨ ਮਾਲਕ ਸਬਜ਼ੀ ਦਾਲ ਬਣਾਈ ਹੋਵੇ, ਉਹ ਬੇਸਮੈਂਟ 'ਚ ਦੇ ਆਉਂਦੇ ਹੁੰਦੇ ਸੀ। ਲੇਡੀਜ਼ ਬੜੀਆਂ ਚੰਗੀਆਂ ਨੇ ਪੰਜਾਬੀ ਕਮਿਊਨਿਟੀ, ਸਾਰੀਆਂ ਕਮਿਊਨਿਟੀ ਤਾਂ ਚੰਗੀਆਂ ਨੇ, ਉਹ ਕਹਿੰਦੇ ਸੀ ਭਾਈ ਕੋਈ ਨਹੀਂ ਬੇਸਮੈਂਟ 'ਚ ਹੈ ਗਿਆ, ਚਲੋ ਦਾਲ ਸਬਜ਼ੀ ਬਣੀ, ਆਪਾਂ ਉਹਨਾਂ ਨੂੰ ਵੀ ਦਵਾਈ, ਕਾਹਨੂੰ ਵਿਚਾਰਾ ਜਾਂ ਵਿਚਾਰੀ ਅਲੱਗ ਆਪਣੀ ਉਹ ਰੋਟੀ ਬਣਾਓ। ਇੱਕ ਇਹੋ ਜਿਹਾ ਮਾਹੌਲ ਸੀ ਸਾਡੇ ਸਮਾਜ ਦੇ ਵਿੱਚ, ਇੱਥੇ ਇਹ ਮਾਹੌਲ ਹੁਣ ਖਰਾਬ ਹੋਣ ਲੱਗ ਗਿਆ। ਹੁਣ ਜੇ ਬੇਸਮੈਂਟ ਆ, ਜੇ ਕਿਸੇ ਨੇ ਦੋਵਾਂ ਨੂੰ ਦਿੱਤੀ ਹੈ, ਤੇ ਚਾਰ ਜਣੇ ਧੱਕੇ ਨਾਲ ਆ ਕੇ ਡਾਂਗ ਨਾਲ ਰਹਿੰਦੇ ਨੇ। ਮੈਂ ਵਾਰ ਵਾਰ ਕਹਿ ਰਿਹਾ ਵੀ ਉਹ ਅਗੇਨ ਲੈਂਡਲੋਰਡ ਵੀ ਬਹੁਤ ਤਰੀ ਖਰਾਬ ਹੁੰਦੇ, ਮੈਂ ਕੋਈ ਟੈਨੈਂਟ ਦਾ ਜਾਂ ਲੈਂਡਲੋਰਡ ਦਾ ਪੱਖ ਨਹੀਂ ਕਰਦਾ, ਪਰ ਇੱਕ ਦਰਾੜ ਜਿਹੜੀ ਸਾਡੇ ਸਮਾਜ ਦੇ ਵਿੱਚ ਪੈ ਗਈ ਆ। ਅੱਛਾ, ਫਿਰ ਇਹ ਦਰਾੜ ਦੇ ਵਿੱਚ ਉਹਲੇ ਦੇ ਵਿੱਚ ਇੱਕ ਪ੍ਰੋਬਲਮ ਖੜੀ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਵਿਚਾਰਦੇ। ਉਹ ਪ੍ਰੋਬਲਮ ਇਹ ਹੈ ਵੀ ਪ੍ਰੋਵਿੰਸ਼ੀਅਲ ਸਰਕਾਰ ਨੇ, ਫੈਡਰਲ ਸਰਕਾਰ ਨੇ ਮਤਲਬ ਇੰਨਾ ਕਾਲਜਿਸ ਨੂੰ ਲਾਇਸੈਂਸ ਦੇਤੇ ਆ ਲੁੱਟਣ ਦੇ, ਜਿਹੜੀ ਉਹ ਪੜ੍ਹਾਈ ਕਰਦੇ ਨੇ ਨਕੰਮ ਦੀ ਪੜ੍ਹਾਈ ਨਹੀਂ, ਉਹ ਸਾਰਿਆਂ ਨੂੰ ਪਤਾ ਵੀ ਉਹ ਆ ਕੇ ਇੱਥੇ PR ਲੈ ਕੇ, ਵਰਕ ਪਰਮਿਟ ਲੈ ਕੇ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ ਚਲਾਉਂਦਾ, ਚਲੋ ਕੰਮ ਕਰਨਾ ਆਪਦੀ ਮਰਜ਼ੀ ਆ, ਉਹਨਾਂ ਤੋਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ, ਪਿੱਛੋਂ ਉਹ ਪੈਸੇ ਲੈ ਕੇ ਆਉਂਦੇ ਨੇ, ਉਹ ਫੀਸਾਂ ਦਿੰਦੇ ਨੇ ਆ ਕੇ। ਅੱਛਾ, ਹੁਣ ਇਹ ਸਾਰੇ ਚੱਕਰ ਦੇ ਵਿੱਚ ਕਾਲਜ ਵਾਲੇ ਪੈਸੇ ਕਮਾ ਗਏ, ਪਰ ਭਾਈ ਜਿਹੜੇ ਰੈਂਟਲ ਯੂਨਿਟ ਬਣਾਉਣੇ ਸੀ, ਸਟੂਡੈਂਟ ਰੈਂਟਲ ਬਣਾਉਣੇ ਸੀ, ਉਹ ਕਿਉਂ ਨਹੀਂ ਬਣਾਏ? ਇਹ ਕਿਉਂ ਨਹੀਂ ਦੇਖਿਆ ਜਾਂਦਾ ਵੀ ਇਸ ਏਰੀਏ ਦੇ ਵਿੱਚ ਇੰਨੇ ਕੁ ਰੈਂਟਲ ਯੂਨਿਟ ਨੇ ਤੇ ਇੰਨੇ ਕੁ ਕਾਲਜ, ਇੰਨੇ ਕੁ ਬੱਚੇ ਇੱਥੇ ਆ ਸਕਦੇ ਨੇ? ਇੱਥੇ ਜੇ ਕਿਸੇ ਨੇ, ਜੇ ਕਿਸੇ ਦਾ ਸਪੋਜ਼, ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ, ਜੇ ਕਿਸੇ ਦਾ 60 ਫੁੱਟ by 100 ਫੁੱਟ ਦਾ ਲੋਟ ਆ, ਉਹਨੇ ਸਿਟੀ ਵਾਲਿਆਂ ਦੇ ਜਾਣਾ ਵੀ ਭਾਈ ਮੇਰਾ ਪੁਰਾਣਾ ਬੰਗਲੋ ਮੈਂ ਢਾਹ ਕੇ ਇੱਥੇ 2 semi ਬਣਾਉਣੇ ਨੇ, ਸਿਟੀ ਵਾਲੇ ਨਾ ਉਹਦੇ ਨੱਕ ਨਾਲ ਲਕੀਰਾਂ ਕਢਾ ਦਿੰਦੇ ਨੇ, 3-4 ਸਾਲ ਦੇ ਵਿੱਚ ਜੁੱਤੀਆਂ ਘਸ ਜਾਂਦੀਆਂ, ਸਿਟੀ ਆਫਿਸ ਜਾਂਦੀਆਂ ਨੇ, 100 ਵਾਰੀ ਕਹਿੰਦੇ ਨੇ ਅਸੀਂ ਸਕੂਲ ਚੈੱਕ ਕਰਨੇ ਆ, ਸਕੂਲਾਂ ਦੇ ਵਿੱਚ ਬੱਚੇ ਬਾਕੀ ਵੱਧ ਤਾਂ ਨਹੀਂ ਜਾਣਗੇ, ਅਸੀਂ ਇੱਥੇ ਇੱਥੇ ਹਾਈਡਰੋ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਊ, ਟ੍ਰੈਫਿਕ ਤਾਂ ਨਹੀਂ ਵਧੂਗਾ, 20 ਤਰ੍ਹਾਂ ਦੀਆਂ ਸਟੱਡੀਜ਼ ਹੁੰਦੀਆਂ, ਇਸੇ ਕਰਕੇ ਕਹਿੰਦੇ ਮੈਂ ਜੁੱਤੀਆਂ ਘਸ ਜਾਂਦੀਆਂ। ਤੇ ਜਦੋਂ ਇਹ ਕਾਲਜ ਨੂੰ ਲਾਇਸੈਂਸ ਦੇਣ ਲੱਗਦੀਆਂ ਸਰਕਾਰਾਂ, ਇਹ ਕੁਛ ਨਹੀਂ ਦੇਖਦੀਆਂ ਵੀ ਤੁਸੀਂ 2000 ਬੱਚਾ 5000 ਬੱਚਾ ਇਸ ਲੋਕੈਲਿਟੀ ਦੇ ਵਿੱਚ ਰਹੂਗਾ, ਇਹ ਕਿੱਥੇ ਰਹੂਗਾ? ਕੋਈ ਤੁਸੀਂ ਸਟੂਡੈਂਟ ਰੈਂਟਲ ਦਾ ਬੰਦੋਬਸਤ ਨਹੀਂ ਕੀਤਾ, ਕੋਈ ਤੁਸੀਂ ਇੱਥੇ ਸਟੂਡੈਂਟ ਅਪਾਰਟਮੈਂਟਸ ਕੌਂਡੋਜ਼ ਦਾ ਬੰਦੋਬਸਤ ਨਹੀਂ ਕੀਤਾ, ਕੋਈ ਤੁਸੀਂ ਏਰੀਆ ਨਹੀਂ ਦੇਖਿਆ ਬੱਚੇ ਕਿੱਥੇ ਰਹਿਣਗੇ। ਹੁਣ ਰਹਿਣਗੇ ਤਾਂ ਭਾਈ ਉਹ ਘਰਾਂ 'ਚ ਹੀ, ਜਦੋਂ ਘਰਾਂ ਦੇ ਵਿੱਚ ਰਹਿਣਗੇ ਫਿਰ ਤੁਸੀਂ ਉਹਦੇ ਲਈ ਜ਼ੋਨਿੰਗ ਅਮੈਂਡਮੈਂਟ ਨਹੀਂ ਕਰਦੇ, ਜੇ ਘਰਾਂ 'ਚ ਰਹਿਣਗੇ ਤਾਂ ਫਿਰ ਆ ਭਾਈ ਤੁਸੀਂ ਇਹਦੇ ਵਿੱਚ ਤੁਸੀਂ ਆਪਣੇ ਰੂਲਸ ਦੇ ਵਿੱਚ ਅਮੈਂਡ ਕਰੋ ਵੀ ਇੱਕ ਘਰ ਦੇ ਵਿੱਚ ਜੇ ਨੋਰਮਲ ਭਾਈ 4 ਜਣੇ ਰਹਿ ਸਕਦੇ ਤਾਂ ਕੋਈ ਗੱਲ ਨਹੀਂ, ਜੇ 4 ਬੱਚੇ ਵੀ ਰਹਿ ਜਾਣਗੇ ਉੱਥੇ ਕੀ ਫਰਕ ਪੈਂਦਾ, ਫਿਰ ਤੁਸੀਂ ਰੂਲਸ ਅਮੈਂਡ ਕਰੋ ਰੂਲਸ। ਅੱਛਾ, ਹੁਣ ਸਿਟੀ ਵਾਲਿਆਂ ਨੇ ਤਾਂ ਉੱਤੋਂ ਸਖਤੀ ਕੀਤੀ ਹੋਈ ਆ ਵੀ ਭਾਈ ਨਹੀਂ, ਅਸੀਂ ਤਾਂ ਇਹਨੂੰ ਗਰੁੱਪ ਹੋਮ ਕੰਸਿਡਰ ਕੀਤਾ ਜਾਊਗਾ ਜੇ ਉੱਪਰ ਚਾਰ ਤੋਂ ਵੱਧ ਫੈਮਿਲੀ ਦੇ ਬੱਚੇ ਰਹਿਣਗੇ, ਬੇਸਮੈਂਟ ਚ ਵੀ ਨਹੀਂ ਰਹਿ ਸਕਦੇ, ਉਧਰੋਂ ਤੁਸੀਂ ਧੜਾ ਧੜ ਬੱਚੇ ਲਿਆਈ ਜਾਂਦੇ। ਹੁਣ ਇਹ ਤਾਂ ਉਹ ਹਾਲ ਆ ਵੀ ਭਾਈ ਇੱਕ ਪਾਣੀ ਦੀ ਪਾਈਪ ਆ, ਪਿੱਛੋਂ ਤੁਸੀਂ ਪਾਈਪ ਖੁੱਲੀ ਛੱਡੀ ਹੋਈ ਆ, ਟੂਟੀ ਖੋਲੀ ਹੋਈ ਆ, ਤੁਸੀਂ ਉਹਦਾ ਮੂੰਹ ਕੁੱਟਿਆ ਹੋਇਆ ਭਾਈ, ਉਹਦਾ ਪਾਈਪ ਫਟੂਗੀ ਨਾ। ਕੋਈ ਜਾਣੀ ਇੰਨਾ ਮਾੜਾ ਹਾਲ ਹੋ ਗਿਆ, ਪ੍ਰੋਬਲਮ ਦੀ ਪ੍ਰੋਬਲਮ ਨੇ, ਉਧਰੋਂ ਬੱਚੇ ਆਏ ਹੋਏ ਨੇ, ਉਹ ਤੁਹਾਨੂੰ ਪਤਾ ਕਿਹੜੇ ਸੁਭਾਅ ਦੇ ਨੇ, ਕਿਸੇ ਨੇ ਆਪਦੀ ਕਾਰ ਦੇ ਪਿੱਛੇ ਸੂਬੇਦਾਰ ਲਿਖਿਆ ਹੋਇਆ, ਕਿਸੇ ਨੇ ਥਾਣੇਦਾਰ ਲਿਖਿਆ ਹੋਇਆ, ਕਿਸੇ ਨੇ ਪੁਲਸੀਆ ਲਿਖਿਆ ਹੋਇਆ, ਕਿਸੇ ਨੇ ਗਾਲਾਂ ਲਿਖੀਆਂ ਹੋਈਆਂ, ਕਿਸੇ ਨੇ ਇਹ ਵੀ ਲਿਖਿਆ ਵੀ ਜਿਹੜਾ ਮੇਰੀ ਕਾਰ ਦੀ ਪਲੇਟ ਦੇਖ ਰਿਹਾ ਉਹਦੀਆਂ ਅੱਖਾਂ ਅੰਨੀਆਂ ਹੋ ਜਾਣ, ਮਤਲਬ ਇਹੋ ਜਿਹਾ ਕੁਛ ਉਹਨਾਂ ਨੇ ਊਟ ਪਟਾਂਗ ਲਿਖਿਆ ਹੋਇਆ। ਉਹ ਜੇ ਬੱਚਿਆਂ ਨਾਲ ਤੁਸੀਂ ਡੀਲ ਕਰ ਰਹੇ ਹੋ, ਮੈਂ ਨੀ ਕਹਿੰਦਾ ਉਹ ਅੱਛੇ ਕਮਲੇ ਨੇ, ਉਹ ਬੱਚੇ ਵੀ ਸਿਆਣੇ ਨੇ, ਕਈ ਵਾਰੀ ਫੁਕਰੇਬਾਜ਼ੀ ਦੇ ਵਿੱਚ ਕਰ ਜਾਂਦੇ ਨੇ। ਇਹੋ ਜਿਹੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਜੇ ਸਮਾਜ ਦੇ ਵਿੱਚ ਜਦੋਂ ਅਸੀਂ ਰਹਿ ਰਹੇ ਹਾਂ ਤੇ ਜਿਹੜੀਆਂ ਪ੍ਰੋਬਲਮਸ ਨੇ, ਬਜਾਏ ਇਹਦੇ ਕਿ ਅਸੀਂ ਪ੍ਰੋਬਲਮ ਨੂੰ ਸੰਬੋਧਿਤ ਹੋਈਏ, ਅਸੀਂ ਉਹਨਾਂ ਪ੍ਰੋਬਲਮਸ ਨੂੰ ਉਛਾਲ ਕੇ ਉਹਦੇ ਵਿੱਚੋਂ ਗੱਲਾਂ ਕਰਕੇ ਸਵਾਦ ਲੈ ਰਹੇ ਹਾਂ, ਤੇ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਵੀ ਭਾਈ ਫਲਾਨਾ ਸਿੰਘ ਇੱਥੇ ਹਾਜ਼ਰ ਹੋਵੇ, ਲੈਂਡਲੋਰਡ ਸਾਡੇ ਰੇਡੀਓ ਤੇ ਹਾਜ਼ਰ ਹੋਵੇ, ਟੈਨੈਂਟ ਹਾਜ਼ਰ ਹੋਵੇ, ਸਾਡੀ ਕੀ ਔਕਾਤ ਆ ਇੱਕ ਹੋਸਟ ਦੀ, ਅਸੀਂ ਕਹੀਏ ਫਲਾਨਾ ਸਿੰਘ ਹਾਜ਼ਰ ਹੋ, ਕਿਉਂ ਅਸੀਂ ਕੋਈ ਮਹਾਰਾਜ ਲੱਗੇ ਹੋਏ? ਬਹੁਤ ਬਹੁਤ ਸਾਰੀ ਰੇਡੀਓ ਵਾਲੇ ਇਹੋ ਜਿਹੇ ਕਰਦੇ, ਇਹੋ ਜਿਹਾ ਕੁਛ ਕਰਦੇ ਆ। ਇਹ ਜਿਹੀਆਂ ਪ੍ਰੋਬਲਮ ਉੱਠਣੀਆਂ ਨੇ ਬਰੈਂਪਟਨ ਸ਼ਹਿਰ ਦੇ ਵਿੱਚ, ਇਹਨਾਂ ਨੂੰ ਸਿਆਣੇ ਤਰੀਕੇ ਨਾਲ ਸੰਬੋਧਿਤ ਹੋ ਕੇ ਹੀ ਕੰਮ ਚੱਲਣਾ। ਪਰ ਦੂਜੀ ਗੱਲ ਇਹ ਆ ਵੀ ਸਾਡੇ ਸਿਟੀ ਵਾਲੇ ਆ ਜਿਹੜੇ, ਉਹਨਾਂ ਨੂੰ ਅਸੀਂ ਕਿਹੜੇ ਪੱਖ ਤੋਂ ਸਿਆਣਾ ਕਹੀਏ? ਇੰਸਪੈਕਟਰਸ ਨੂੰ ਇੱਕ ਘਰ ਦੇ ਵਿੱਚ ਜੇ ਨਹੀਂ ਵੀ ਕੋਈ ਰਹਿੰਦਾ, ਬੇਸਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਸਹੂਲਤ ਲਈ ਚੁੱਲ੍ਹਾ ਰੱਖਿਆ ਹੋਇਆ, ਆਪਣੀ ਸਹੂਲਤ ਲਈ, ਸਿਟੀ ਵਾਲਿਆਂ ਨੂੰ ਜੇ ਪਤਾ ਲੱਗ ਜੇ, ਉਹ ਕਹਿਣਗੇ ਜੀ ਤੁਹਾਡੀ ਬੇਸਮੈਂਟ ਇਲੀਗਲ ਆ, ਵੀ ਭਲਿਓ ਮਾਨਸੋ, ਸਿਰਫ ਚੁੱਲ੍ਹਾ ਰੱਖਣਾ ਇਲੀਗਲ ਹੋ ਗਈ, ਕਿਵੇਂ ਇਲੀਗਲ ਹੋ ਗਈ ਚੁੱਲ੍ਹਾ ਰੱਖਣ ਦੇ ਨਾਲ? ਦੱਸੋ, ਉਹਨੇ ਇਲੈਕਟ੍ਰੀਸ਼ੀਅਨ ਉਹਨੇ ਈਐਸਏ ਤੋਂ ਪਾਸ ਕਰਾਇਆ ਹੋਇਆ, ਫਿਰ ਕਹਿਣਗੇ ਜੀ ਘਰੇ ਜੇ ਕੋਈ ਬਾਈ ਚਾਂਸ ਹੀ ਕੋਈ ਰਿਸ਼ਤੇਦਾਰ ਆ ਗਿਆ, ਹੁਣ ਪੰਜਾਬ ਤੋਂ ਕੋਈ ਦਾ ਚਾਚੇ ਤਾਏ ਦਾ ਮੁੰਡਾ ਸੱਚੀ ਮੁੱਚੀ ਆ ਗਿਆ, ਉਹ 10 ਦਿਨ ਰਹਿ ਪਿਆ, ਤੇ ਉਹ 10 ਦਿਨ ਦੀ ਖਾਤਰ ਜੇ ਤੁਸੀਂ ਉੱਥੇ ਚੈੱਕ ਕਰਨ ਲੱਗ ਗਏ, ਉੱਥੇ 30,000 ਦੇ ਕੇ ਬੇਸਮੈਂਟ ਲੀਗਲ ਕਰਾਵੇ ਉਹ, ਮਤਲਬ ਇੰਨਾ ਊਟ ਪਤੰਗ ਚੱਲ ਰਿਹਾ ਆਲੇ ਦੁਆਲੇ ਇਸ ਮਾਹੌਲ ਦੇ ਵਿੱਚ। ਕਈ ਵਾਰੀ ਬੰਦਾ ਸੋਚਦਾ ਵੀ ਯਾਰ ਬਰੈਂਪਟਨ ਸ਼ਹਿਰ ਛੱਡ ਗਿਆ, ਨਾਲ ਦੇ ਗੁਆਂਢ ਮਿਸੀਸਾਗਾ 'ਚ ਚਲੇ ਜਾਈਏ, ਉਹ ਬੌਨ 'ਚ ਹੀ ਚਲੇ ਜਾਈਏ, ਇੱਧਰ ਜਾਰਜ ਟਾਊਨ 'ਚ ਚਲੇ ਜਾਈਏ, ਕਈ ਵਾਰੀ ਆਪਣੇ ਆਪ 'ਤੇ ਇਸ ਤਰ੍ਹਾਂ ਹੋਣ ਲੱਗ ਜਾਂਦਾ ਵੀ ਪਤਾ ਨਹੀਂ ਬਰੈਂਪਟਨ ਦੇ ਵਿੱਚ। ਅੱਛਾ, ਫਿਰ ਹੋਰ ਵੀ ਦੱਸਦਾ, ਸਭ ਤੋਂ ਵੱਡੀ ਗੱਲ ਹੋਰ ਕਿਹੜਾ ਪ੍ਰੋਬਲਮਸ ਘੱਟ ਨੇ? ਤੁਸੀਂ ਇੱਥੇ ਸਟੀਲ ਤੇ ਮੈਕਲੋਗਲਨ ਦੇ ਏਰੀਏ ਦੇ ਵਿੱਚ ਜਾਓਗੇ ਨਾ, ਤੁਹਾਨੂੰ ਐਂ ਲੱਗੂਗਾ ਤੁਸੀਂ ਹੋਰ ਹੀ ਕਿਸੇ ਕੰਟਰੀ 'ਚ ਪਹੁੰਚ ਗਏ, ਕਾਰਾਂ ਤੇਜ਼ ਭੱਜਦੀਆਂ। ਮੇਰਾ ਤਾਂ ਇੱਕ ਵਾਰੀ ਐਕਸੀਡੈਂਟ ਹੋ ਚੁੱਕਿਆ, ਮੈਨੂੰ ਤਾਂ ਇਸ ਗੱਲ ਦਾ ਤਜਰਬਾ। ਅੱਛਾ, ਐਕਸੀਡੈਂਟ ਵੀ ਜਿਹੜਾ ਹੋਇਆ ਤੁਸੀਂ ਸੁਣ ਲਓ, ਮੈਂ ਕਦੇ ਗੱਲ ਨਹੀਂ ਕੀਤੀ, ਰਾਣਾ ਜੀ ਨੇ ਅਨਾਊਂਸ ਕਰਤਾ ਸੀ 3 ਸਾਲ ਪਹਿਲਾਂ ਦੀ ਗੱਲ ਆ। ਮੇਰੇ ਲਈ ਸਟੋਪ ਨਹੀਂ ਸੀ ਸਾਈਨ, ਮੈਂ ਆਰਾਮ ਦੇ ਨਾਲ ਜਾ ਰਿਹਾ, 35 ਕਿਲੋਮੀਟਰ ਦੀ ਸਪੀਡ ਆ, ਤੇ 70-75 ਕਿਲੋਮੀਟਰ ਦੀ ਸਪੀਡ ਤੇ ਜਿਹਨੂੰ ਸਟੋਪ ਸਾਈਨ ਨਹੀਂ ਸੀ, ਜਿਹਨੂੰ ਸਟੋਪ ਸਾਈਨ ਹੈਗਾ ਸੀ, ਰੋਕਿਆ ਨਹੀਂ, ਮੇਰੀ ਕਾਰ ਦੇ ਵਿੱਚ ਮਾਰ ਕੇ ਉਹ 70-80 ਫੁੱਟ ਦੂਰ ਕਿਸੇ ਦੀ ਫੈਂਸ ਤੋੜ ਕੇ ਉਹਦੇ ਬੈਕ ਯਾਰਡ ਦੇ ਵਿੱਚ ਅੰਦਰ ਧੱਸ ਗਿਆ। ਰਾਤ ਦੇ 10:30 ਹੋਏ, ਚਲੋ ਮੇਰੇ 60 ਫੀਟ ਨਹੀਂ ਵੱਜੀ, ਪਰ ਕਾਰ ਤਾਂ ਰਾਈਟ ਆਫ ਹੋ ਗਈ ਸੀ, ਪਰ ਮੇਰੇ ਬਾਡੀ ਸੱਜੇ ਪਾਸਾ ਸਾਰਾ ਹੀ ਮੇਰਾ ਹਿੱਲ ਗਿਆ ਸੀ। ਚਲੋ ਕੋਈ ਗੱਲ ਨਹੀਂ, ਮੈਂ ਤਾਂ ਠੀਕ ਹੋ ਗਿਆ, ਕੋਈ ਪ੍ਰੋਬਲਮ ਨਹੀਂ। ਮੈਨੂੰ ਫਿਕਰ ਵੀ ਹੈ ਕਾਰ ਕਿੱਧਰ ਗਈ ਵੀ ਜਿਹਨੇ ਇੰਨੀ ਜ਼ੋਰ ਦੀ ਮੇਰੀ ਗੱਡੀ 'ਚ ਮਾਰਿਆ। ਮੇਰੇ ਕੋਲ ਅੱਜ ਵੀ ਫੋਟੋਆਂ ਹੈਗੀਆਂ, ਵਟਸਐਪ ਨੰਬਰ ਆਪਦਾ ਭੇਜ ਦਿਉ, ਮੈਂ ਤੈਨੂੰ ਫੋਟੋ ਵੀ ਭੇਜ ਦੂੰ। ਅੱਗੇ ਜਾ ਕੇ ਕੋਰਸ ਦੇ ਵਿੱਚ ਪੁਲਿਸ ਵਾਲੇ ਨੇ ਚਾਰਜ ਕਰ ਲਿਆ, ਉਹਨੂੰ ਪੁਲਿਸ ਵਾਲੇ ਦਾ ਪਤਾ ਹੀ ਹੈ, ਤੁਹਾਨੂੰ ਪਤਾ ਉਹਦਾ 1 ਮਿੰਟ ਦੇਖ ਕੇ ਅੰਦਾਜ਼ਾ ਲਾ ਲੈਂਦੇ ਕਿਹਦੀ ਗਲਤੀ। ਉਲਟਾ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਜੀ ਇਹ ਸਟੋਪ ਸਾਈਨ ਤੇ ਸਟੋਪ ਨਹੀਂ ਕੀਤਾ ਤਾਂ ਰੋਂਗ ਸਾਈਡ ਤੇ ਆਉਂਦਾ। ਹੁਣ ਜੱਜ ਸਾਹਿਬ ਤਾਂ ਸਾਰੀ ਉਮਰ ਨਿਕਲ ਜਾਂਦੀ ਹੈ। ਖੈਰ, ਉਹ ਕੀ ਹੋਇਆ ਕੀ ਨਹੀਂ, ਉਹ ਕੱਢ ਇਸ਼ੂ ਆ। ਮਤਲਬ ਇਸ ਏਰੀਏ 'ਚ ਦੋਸਤੋ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਏਰੀਏ 'ਚ ਤੁਸੀਂ ਕਾਰ ਵੀ ਚਲਾਉਂਦੇ ਹੋ ਤਾਂ ਤੁਸੀਂ 2 ਕਿਲੋਮੀਟਰ ਤੋਂ ਸਾਵਧਾਨ ਹੋ ਜਾਇਆ ਕਰੋ ਵੀ ਅਸੀਂ ਕੋਈ ਜਿਵੇਂ ਕੋਈ ਲਾਲ ਖੇਤਰ ਨਹੀਂ ਹੁੰਦਾ, ਰੈੱਡ ਏਰੀਆ, ਵੀ ਅਸੀਂ ਰੈੱਡ ਏਰੀਏ 'ਚ ਐਂਟਰ ਕਰਨ ਲੱਗੇ ਹਾਂ, ਪੂਰਾ ਸਾਵਧਾਨ ਹੋ ਕੇ ਵੀ ਆਪਣੇ ਆਪ ਨੂੰ ਬਚਾ ਕੇ ਕਿਵੇਂ ਨਿਕਲਣਾ। ਖੈਰ, ਧੰਨ ਨੇ ਉਹ ਲੋਕ ਜਿਹੜੇ ਇੱਥੇ ਰਹਿੰਦੇ ਨੇ, ਇਸ ਦੇ ਬਾਵਜੂਦ ਵੀ ਮੈਂ ਇਹ ਨਹੀਂ ਕਹਿੰਦਾ, ਏਰੀਆ ਬੜਾ ਸੋਹਣਾ, ਲੋਕ ਬੜੇ ਚੰਗੇ ਨੇ, ਰੈਂਟਲ ਪ੍ਰੋਪਰਟੀਜ਼ ਬੜੀਆਂ ਵਧੀਆ, ਅਸੀਂ ਵੀ ਵੇਚਦੇ ਹਾਂ ਉਸ ਏਰੀਏ 'ਚ ਪ੍ਰੋਪਰਟੀ, ਲੋਕ ਵੀ ਵੇਚਦੇ ਨੇ, ਰੀਅਲਟਰ ਦਾ ਕੰਮ ਸੋਹਣਾ ਚੱਲਦਾ, ਪਰ ਲੈਂਡਲੋਰਡ ਦੇ ਟੈਨੈਂਟ ਜਿਹੜੇ ਹੈਗੇ ਨੇ, ਇਹਨਾਂ ਦੀਆਂ ਪ੍ਰੋਬਲਮਸ ਬਰੈਂਪਟਨ 'ਚ ਲੋੜ ਤੋਂ ਜ਼ਿਆਦਾ ਵਧੀਆ ਨੇ। ਵਧੀਆ ਇਸ ਕਰਕੇ ਨੇ ਕਿਉਂਕਿ ਦੋਨੇ ਪਾਸਿਓਂ ਕਈ ਵਾਰ ਦੇਖਿਆ ਜਾਂਦਾ ਕਿ ਇੱਕ ਦੂਜੇ ਦਾ ਪੱਖ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਇੱਕ ਦੂਜੇ ਦਾ ਤਵਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਛਾ, ਫਿਰ ਜਿਹੜੇ ਪੰਜਾਬ 'ਚੋਂ ਆਉਂਦੇ ਨੇ, ਆਪਾਂ ਵੀ ਆਏ ਹਾਂ, ਉਹ ਪੰਜਾਬ ਦੇ ਵਿੱਚ ਕਿਤੇ ਰਾਈਟਸ ਦੀ ਗੱਲ ਨਹੀਂ ਹੁੰਦੀ, ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿਤੇ ਰਾਈਟਸ ਦੀ ਗੱਲ ਨਹੀਂ ਕਰਦੇ, ਇੱਥੇ ਇੱਕ ਦਿਨ ਦੇ ਵਿੱਚ ਉਹਨਾਂ ਨੂੰ ਰਾਈਟਸ ਯਾਦ ਆ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜੇ ਤੁਹਾਡੇ ਰਾਈਟਸ ਨੇ ਤਾਂ ਜਿਹੜਾ ਸਾਹਮਣੇ ਵਾਲਾ ਬੰਦਾ ਉਹਦੇ ਵੀ ਰਾਈਟਸ ਨੇ ਭਾਈ, ਇਹਦਾ ਮਤਲਬ ਇਹ ਨਹੀਂ ਵੀ ਜੇ ਤੁਹਾਨੂੰ ਬੋਲਣ ਦੀ ਆਜ਼ਾਦੀ, ਸਾਹਮਣਿਆਂ ਨੂੰ ਬੋਲਣ ਦੀ ਆਜ਼ਾਦੀ ਨਹੀਂ। ਕਈ ਤਾਂ ਕਈਆਂ ਨਾਲ ਤਾਂ ਤੁਸੀਂ 2 ਸਾਲ ਕੋਆਪਰੇਟ ਕਰਦੇ ਰਹੋ, 3 ਸਾਲ ਇਹ ਪ੍ਰੋਬਲਮ ਸਾਡੇ ਸਮਾਜ ਚੱਲਦੀਆਂ ਰਹਿਣੀਆਂ ਨੇ, ਇਹ ਜੀ ਗੱਲ ਨਹੀਂ ਕਿ ਨਹੀਂ, ਪ੍ਰੋਬਲਮਸ ਆਉਂਦੀਆਂ ਹੁੰਦੀਆਂ, ਪਰ ਇਹਨਾਂ ਨੂੰ ਸੋਲਵ ਕਰਨ ਦਾ ਜਿਹੜਾ ਢੰਗ ਤਰੀਕਾ ਜੇ ਵਧੀਆ ਹੋਵੇ, ਮੇਰਾ ਖਿਆਲ ਸੋਲਵ ਹੋ ਸਕਦੀਆਂ ਹੁੰਦੀਆਂ, ਤੇ ਜਦੋਂ ਸੋਲਵ ਕਰਨ ਦੀ ਸਾਡੀ ਇੰਟੈਂਸ਼ਨ ਹੋਵੇ ਫਿਰ ਆਪਾਂ ਨੂੰ ਆਪਣੇ ਸੁਭਾਅ ਦੇ ਵਿੱਚ ਵੀ ਤਬਦੀਲੀ ਕਰਨੀ ਪੈਂਦੀ ਹੈ। ਤੁਹਾਡਾ ਕੀ ਤਜਰਬਾ, ਤੁਸੀਂ ਕਦੇ ਟੈਨੈਂਟ ਰੱਖਿਆ ਕੋਈ, ਜਾਂ ਤੁਸੀਂ ਲੈਂਡਲੋਰਡ ਹੋ, ਤੁਸੀਂ ਤੁਹਾਨੂੰ ਕਿਸੇ ਟੈਨੈਂਟ ਨੇ ਕਦੇ ਤੰਗ ਕੀਤਾ ਜਾਂ ਲੈਂਡਲੋਰਡ ਨੇ ਤੰਗ ਕੀਤਾ, ਜਾਂ ਤੁਹਾਡਾ ਕਦੇ ਇਹੋ ਜਿਹਾ ਨਵਾਹ ਵਾਸਤਾ ਪਿਆ ਕਿ ਤੁਸੀਂ ਦੋ ਬੱਚਿਆਂ ਨੂੰ ਦਿੱਤੀ ਹੋਵੇ ਬੇਸਮੈਂਟ ਤੇ, ਦਸ ਬੱਚੇ ਆ ਗਏ ਹੋਣ ਤੇ ਤੁਸੀਂ ਤੁਹਾਡੇ ਚਾਰ ਕਾਰਾਂ ਵਾਲਾ ਡਰਾਈਵ ਆ ਤੇ ਚਾਰ ਕਾਰਾਂ ਦੇ ਵਿੱਚ ਛੇ ਕਾਰਾਂ ਧੱਕੇ ਦੇ ਨਾਲ ਖੜ ਗਈਆਂ ਹੋਣ ਤੇ ਅਗਲੇ ਦਿਨ ਤੁਸੀਂ ਸਵੇਰੇ 4 ਵਜੇ ਜੋਬ ਤੇ ਜਾਣਾ ਹੋਵੇ ਤੇ ਤੁਸੀਂ ਸਾਰਿਆਂ ਨੂੰ ਵਾਰ ਵਾਰ ਮਿੰਨਤਾਂ ਕਰਦੇ ਫਿਰੋ ਵੀ ਭਾਈ ਇਹ ਕਿਹਦੀ ਕਾਰ ਆ, ਜਾਂ ਤੁਹਾਡੇ ਘਰ ਦੇ ਸਾਹਮਣੇ ਕਾਰਾਂ ਤੇਜ਼ ਚੱਲਦੀਆਂ ਹੋਣ, ਤੇ ਤੁਸੀਂ ਫਿਰ ਕਿਵੇਂ ਕਿਵੇਂ ਸੋਲਵ ਕਰਦੇ ਹੋ? ਬੜਾ ਜਿਹਾ ਮੇਰੇ ਨਾਲ ਏਅਰ ਤੇ ਸ਼ੇਅਰ ਕਰਨ ਦੀ ਜੇ ਤੁਸੀਂ ਕਿਰਪਾਲਤਾ ਕਰੋ, ਤੇ ਮੇਰਾ ਖਿਆਲ ਸਾਡੇ ਦੂਜੇ ਸਰੋਤਿਆਂ ਨੂੰ ਵੀ ਥੋੜਾ ਜਿਹਾ ਪਤਾ ਲੱਗ ਜੇ, ਉਹ ਥੋੜਾ ਜਿਹਾ ਸਾਵਧਾਨ ਹੋ ਜਾਣ ਵੀ ਜੇ ਆਪਾਂ ਬੇਸਮੈਂਟ ਕਿਰਾਏ ਤੇ ਦੇਣੀ ਹੈ ਜਾਂ ਘਰ ਕਿਰਾਏ ਤੇ ਦੇਣਾ, ਤੇ ਕਿਵੇਂ ਜੇ ਦੇਣਾ ਚਾਹੀਦਾ, ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਬੜਾ ਜਿਹਾ ਪਲੀਜ਼ ਥੋੜਾ ਜਿਹਾ ਸ਼ਾਰਟ ਦੇ ਵਿੱਚ ਗੱਲਾਂ ਦੱਸਣ ਦੀ ਕੋਸ਼ਿਸ਼ ਕਰਿਓ ਜੇ ਤੁਹਾਡਾ ਤਜਰਬਾ ਹੋਵੇ ਜਾਂ ਆਲੇ ਦੁਆਲੇ ਦੇ ਵਿੱਚੋਂ ਜੇ ਤੁਸੀਂ ਕੁਛ ਦੇਖਿਆ ਹੋਵੇ। ਅੱਜ ਆਪਾਂ ਪ੍ਰੋਗਰਾਮ ਇਸ ਇਸ਼ੂ ਤੇ ਹੀ ਕਰਨਾ। ਖੈਰ ਛੋਟੀ ਜਿਹੀ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
P for popular, P for pizza,
P for pella,
pella,
हां जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चियां ते जवानां नू ही नहीं, ए ता साडी बेबे नू भी पता है।
आहो जी, भूख लगी है बाली ते कमाओ नंबर
9058744242,
9058744242, पॉपुलर पिज्जा।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ,
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਰਾਜ ਕਲਸੀ ਨਾਲ ਸੰਪਰਕ ਕਰਨਾ ਜੇ ਤੁਸੀਂ ਕਿਸੇ ਵਧੀਆ ਸੋਹਣੀ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਜਾਂ ਘਰ ਲੈਣਾ, ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਤੇ ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਬੜੀ ਮਿਹਨਤ ਕਰਦੇ ਨੇ ਜੀ, ਥੋੜੇ ਸਮੇਂ ਦੇ ਵਿੱਚ ਵਧੀਆ ਪ੍ਰਾਈਸ ਤੇ, ਵਾਜਬ ਪ੍ਰਾਈਸ ਤੇ ਤੁਹਾਡੀ ਪ੍ਰੋਪਰਟੀ ਵੇਚ ਸਕਦੇ ਨੇ। ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਵੀ ਫਟਾਫਟ ਆਪਣੀ ਪ੍ਰੋਪਰਟੀ ਵੇਚਣੀ ਪੈਂਦੀ, ਕਈ ਵਾਰੀ ਆਰਥਿਕ ਸਮੱਸਿਆ ਕਿਸੇ ਨੂੰ ਦੱਸ ਕੇ ਥੋੜਾ ਆਉਂਦੀ ਹੈ, ਜਾਂ ਕਈ ਵਾਰੀ ਕੋਈ ਇਸ ਤਰ੍ਹਾਂ ਡੀਲ ਵੀ ਮਿਲਦੀ ਹੁੰਦੀ ਹੈ ਵੀ ਪੁਰਾਣੀ ਪ੍ਰੋਪਰਟੀ ਵੇਚ ਦਿੰਦੇ ਹਾਂ ਤੇ ਆਪਾਂ ਨਵੇਂ ਥਾਂ ਤੇ ਮੂਵ ਹੋ ਜਾਂਦੇ। ਇਹ ਜੀ ਸਿਚੁਏਸ਼ਨ ਤੁਸੀਂ ਰਾਜ ਕਲਸੀ ਨਾਲ ਸੰਪਰਕ ਕਰ ਲਿਓ। 416-566-2075 ਇਹਨਾਂ ਦਾ ਨੰਬਰ ਆ। ਤੇ ਪ੍ਰਦੀਪ ਗੋਇਲ ਜੀ ਨਾਲ ਸੰਪਰਕ ਕਰਨਾ ਜੇ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਕਾਰ ਦੀ ਸਸਤੇ ਰੇਟਾਂ ਦੇ ਉੱਤੇ। ਜੇ ਤੁਸੀਂ ਨਵੇਂ ਆਏ ਹੋ ਇੱਥੇ ਕੈਨੇਡਾ ਦੇ ਵਿੱਚ ਤੇ ਜਦੋਂ ਅਸੀਂ ਨਵੇਂ ਆਉਂਦੇ ਹਾਂ ਤੇ ਕੰਪਨੀਆਂ ਜਿਹੜੀਆਂ ਮਹਿੰਗੀ ਇੰਸ਼ੋਰੈਂਸ ਕਰਦੀਆਂ, ਜੇ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਹੈ ਫਿਰ ਵੀ ਇਹਨਾਂ ਨੂੰ ਕੰਪਨੀ ਨੂੰ ਬਹਾਨਾ ਮਿਲ ਜਾਂਦਾ ਇੰਸ਼ੋਰੈਂਸ ਵਧਾਉਣ ਦਾ। ਐਕਸੀਡੈਂਟ ਹੋ ਗਿਆ ਫਿਰ ਕਈ ਵਾਰੀ ਡਿਕਲਾਈਨ ਵੀ ਕਰ ਦਿੰਦੇ ਆ ਇੰਸ਼ੋਰੈਂਸ ਤੁਹਾਡੀ। ਤੇ ਜੇ ਤੁਸੀਂ ਪ੍ਰਦੀਪ ਗੋਇਲ ਜੀ ਨਾਲ ਸੰਪਰਕ ਕਰ ਲਓ ਤੇ ਤੁਹਾਡੀ ਵਧੀਆ ਰੇਟ ਦੇ ਉੱਤੇ, ਇਹ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਆ ਜਿਹੜੀ ਉਹ ਕਰਵਾ ਦੇਣਗੇ। ਇਹਨਾਂ ਨਾਲ ਤਾਲਮੇਲ ਕਰਨ ਲਈ ਨੰਬਰ 647-278-5003 ਹੈਗਾ। ਤੁਹਾਨੂੰ ਔਰਾ ਕਿਚਨ ਦਾ ਵੀ ਸੁਨੇਹਾ ਦੇ ਦਈਏ, ਔਰਾ ਕਿਚਨ ਵਾਲੇ ਵਧੀਆ ਸੋਹਣੀਆਂ ਕਸਟਮ ਬਿਲਟ ਕਿਚਨ ਬਣਾਉਂਦੇ ਨੇ। ਇਹੋ ਜਿਹੀਆਂ ਸੋਹਣੀਆਂ ਕਿਚਨ ਜਿਹੜੀਆਂ ਕਦੇ ਤੁਸੀਂ ਵੀ ਨਾ ਦੇਖੀਆਂ ਹੋਣ। ਕਈ ਵਾਰੀ ਮਨ ਦੇ ਵਿੱਚ ਇੱਛਾ ਹੁੰਦੀ ਹੈ ਵੀ ਕਿਚਨ ਆਪਣੀ ਬਹੁਤ ਸੋਹਣੀ ਹੋਣੀ ਚਾਹੀਦੀ ਹੈ, ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਜੀ। ਤੁਹਾਡਾ ਆਈਡੀਆ ਦਿਓ ਇਹਨਾਂ ਨੂੰ ਵੀ, ਇਹੋ ਜਿਹੀ ਕਿਚਨ ਹੋਵੇ, ਇਹੋ ਜਿਹੀਆਂ ਕੈਬਨਿਟਸ ਹੋਣ, ਇਹੋ ਜਿਹਾ ਕਾਊਂਟਰ ਟੋਪ ਹੋਵੇ, ਇੰਨੇ ਕੁ ਅਸੀਂ ਪੈਸੇ ਲਾਉਣੇ ਨੇ, ਇਹੋ ਜਿਹੀਆਂ ਟਾਈਲਸ ਹੋਣ, ਤੇ ਇਹ ਜੀ ਤੁਹਾਡੇ ਆਈਡੀਆ ਡਰਾਇੰਗ ਤੇ ਉਤਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ। ਤੇ ਥੋੜੇ ਸਮੇਂ ਚ ਹੀ ਤੁਹਾਡਾ ਸਮਾਂ ਨੀ ਬਰਬਾਦ ਕਰਦੇ, ਸੋਹਣੀ ਜੀ ਕਿਚਨ ਬਣਾ ਦਿੰਦੇ ਨੇ ਔਰਾ ਕਿਚਨ ਵਾਲੇ। 905-673-2872 ਇਹਨਾਂ ਦਾ ਨੰਬਰ ਹੈਗਾ। ਆਪਣੀ ਗੱਲਬਾਤ ਚੱਲ ਰਹੀ ਸੀ ਦੋਸਤੋ, ਲੈਂਡਲੋਰਡ ਤੇ ਟੈਨੈਂਟਸ ਨੇ ਜਿਹੜੇ, ਇਹਨਾਂ ਨੂੰ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ, ਤੇ ਆਮ ਹਾਲਤਾਂ ਦੇ ਵਿੱਚ ਤਾਂ ਲੈਂਡਲੋਰਡ ਤੇ ਟੈਨੈਂਟ ਬੋਰਡ ਹੈਗਾ, ਟੈਨੈਂਟ ਸ਼ਿਕਾਇਤ ਕਰਦਾ, ਲੈਂਡਲੋਰਡ ਬੜਾ ਸੀਰੀਅਸਲੀ ਲੈਂਦਾ ਉਹਨਾਂ ਨੂੰ। ਹੁਣ ਤਾਂ ਇਹੋ ਜਿਹੇ ਵੀ ਰੂਲ ਬਣ ਗਏ ਨੇ ਕਿ ਤੁਸੀਂ ਟੈਨੈਂਟ ਨੂੰ ਐਵੇਂ ਨਹੀਂ ਵੀ ਬਹਾਨੇ ਨਾਲ ਉਠਾ ਦਿਓ, ਤੁਹਾਨੂੰ ਵਾਜਬ ਰੀਜ਼ਨ ਆ ਜਿਹੜਾ ਦੱਸਣਾ ਪੈਂਦਾ। ਜੇ ਤੁਹਾਡੀ ਆਪਣੀ ਫੈਮਿਲੀ ਮੂਵ ਕਰ ਰਹੀ ਹੈ ਤਾਂ ਹੀ ਤੁਸੀਂ ਉਠਾ ਸਕਦੇ ਹੋ, ਜਾਂ ਕਿਰਾਇਆ ਨਾ ਦੇਣ ਦੀ ਸੂਰਤ ਦੇ ਵਿੱਚ ਮਿਸਬਿਹੇਵ ਕਰ ਰਿਹਾ ਤੁਹਾਨੂੰ ਤੁਹਾਡੇ ਨਾਲ ਟੈਨੈਂਟ ਆ ਜਿਹੜਾ, ਤੁਹਾਨੂੰ ਪ੍ਰੂਵ ਕਰਨਾ ਪੈਂਦਾ ਕੋਰਟ ਦੇ ਵਿੱਚ ਮੈਨੂੰ ਆਹ ਕਿਰਾਇਆ ਨਹੀਂ ਦਿੱਤਾ, ਤੇ ਉਹ ਫਿਰ ਤੁਸੀਂ ਜਾਂਦੇ ਹੋ ਸ਼ਿਕਾਇਤ ਕਰਦੇ ਹੋ, ਤੇ ਫਿਰ ਮਤਲਬ ਉਹ ਬੜਾ ਸੀਰੀਅਸਲੀ ਲੈਂਦੇ ਨੇ। ਨਾ ਤੁਸੀਂ ਪ੍ਰੋਪਰਟੀ ਵੇਚਤੀ, ਤੁਸੀਂ ਫੇਰ ਉਠਾ ਸਕਦੇ। ਜੇ ਤੁਹਾਨੂੰ ਟੈਨੈਂਟ ਕਿਰਾਇਆ ਦੇ ਰਿਹਾ ਮੌਕੇ ਦੇ ਉੱਤੇ, ਤੁਹਾਡੀ ਪ੍ਰੋਪਰਟੀ ਨੂੰ ਖਰਾਬ ਨਹੀਂ ਕਰ ਰਿਹਾ, ਤੇ ਤੁਸੀਂ ਤੁਹਾਡੀ ਫੈਮਿਲੀ ਮੂਵ ਨਹੀਂ ਕਰ ਰਹੀ, ਤੇ ਤੁਸੀਂ ਉਠਾ ਨਹੀਂ ਸਕਦੇ ਉਹਨੂੰ। ਇਹ ਬੜਾ ਸਖ਼ਤ ਰੂਲ ਆ, ਐਵੇਂ ਨਹੀਂ ਵੀ ਟੈਨੈਂਟ ਨੂੰ ਬਹਾਨੇ ਨਾਲ ਤੁਸੀਂ ਉਠਾ ਦਿਓ। ਪਰ ਇੱਕ ਦੂਸਰੇ ਐਂਗਲ ਤੋਂ ਗੱਲ ਕਰਨ ਵਾਲੀ ਜਿਹੜੀ ਮੈਂ ਅੱਜ ਗੱਲ ਕਰ ਰਿਹਾ ਸੀ ਵੀ ਸਰਕਾਰੀ ਬਿਆਨਾਂ ਦਾ ਹਵਾਲਾ ਦੇ ਕੇ ਤੁਸੀਂ ਜੇ ਲੈਂਡਲੋਰਡ ਨੂੰ ਐਵੇਂ ਹੀ ਤੰਗ ਕਰੀ ਜਾਓ, ਤੁਹਾਨੂੰ ਪੈਸੇ ਵੀ ਮਿਲਦੇ ਹੋਣ, ਤਨਖਾਹ ਵੀ ਮਿਲਦੀ ਹੋਵੇ, ਅੱਜ ਤਾਂ ਭਾਈ ਕਿਰਾਇਆ ਹੀ ਨਹੀਂ ਦੇਣਾ, ਇਹ ਕੰਮ ਨਹੀਂ ਚੱਲਦਾ। ਤੇ ਬਹੁਤੀ ਵਾਰੀ ਕੀ ਹੁੰਦਾ, ਬਹੁਤੀ ਵਾਰੀ ਸਮਾਲ ਕਲੇਮ ਦੇ ਵਿੱਚ ਕੇਸ ਲੱਗਦੇ ਨੇ ਬਾਅਦ ਦੇ ਵਿੱਚ, ਜੇ ਤੁਸੀਂ ਕਿਰਾਇਆ ਨਹੀਂ ਨਾ ਦਿੱਤਾ, ਤੇ ਲੈਂਡਲੋਰਡ ਆ ਜਿਹਨੇ ਸਭ ਕੁਛ ਸਿਖਾਉਣਾ ਹੋਵੇ, ਉਹ ਸਮਾਲ ਕਲੇਮ ਤੁਹਾਡੇ, ਜੇ ਉਹਨੇ, ਜੇ ਤਾਂ ਤੁਸੀਂ ਆਪਣੇ ਨਾਲ ਬਿੱਲ ਬੱਤੀਆਂ ਕਰਾਈਆਂ ਹੋਈਆਂ ਯੂਟੀਲਿਟੀਜ਼, ਫਿਰ ਤਾਂ ਕ੍ਰੈਡਿਟ ਤੁਹਾਡਾ ਖਰਾਬ ਹੋਣਾ ਜੇ ਤੁਸੀਂ ਬਿੱਲ ਨਹੀਂ ਪੇ ਕੀਤਾ। ਤੇ ਜੇ ਤੁਸੀਂ ਐਗਰੀਮੈਂਟ 'ਚ ਲਿਖਿਆ ਹੋਇਆ ਤੇ ਉਹ ਸਮਾਲ, ਉਹਦੇ ਵਿੱਚ ਵੀ ਅਸੀਂ ਬਿੱਲ ਬੱਤੀਆਂ ਅਸੀਂ ਦੇਣੀਆਂ, ਯੂਟੀਲਿਟੀਜ਼ ਟ੍ਰਾਂਸਫਰ ਨਹੀਂ ਕਰਾਈਆਂ, ਉਹ ਲੈਂਡਲੋਰਡ ਜਿਹੜਾ ਤੁਹਾਨੂੰ 25,000 ਤੱਕ ਮੇਰਾ ਖਿਆਲ ਲਿਮਿਟ ਹੈਗੀ ਆ ਉੱਥੇ ਸੂ ਕਰ ਦਿੰਦਾ। ਜੇ ਤੁਸੀਂ ਉਹਦੀ ਪ੍ਰੋਪਰਟੀ ਦੀ ਤੋੜ ਭੰਨ ਕਰਕੇ ਗਏ ਹੋ, ਜੇ ਉਹਦੇ ਕੋਲ ਵਾਜਬ ਪਰੂਫ ਹੈਗੇ ਨੇ, ਤੇ ਤੁਸੀਂ ਉਹ, ਤੁਹਾਨੂੰ ਪੈਸੇ ਉਹ ਦੇਣੇ ਪੈਣੇ ਨੇ, ਤੁਸੀਂ ਭਾਵੇਂ ਜਿੱਥੇ ਮਰਜ਼ੀ ਭੱਜ ਲਓ। ਖਾਸ ਕਰਕੇ ਜਦੋਂ ਤੁਹਾਨੂੰ ਪੈਸੇ ਮਿਲ ਰਹੇ ਆ, ਤਨਖਾਹ ਮਿਲ ਰਹੀ ਆ, ਸਰਕਾਰੀ ਸਹੂਲਤਾਂ ਮਿਲ ਰਹੀਆਂ ਨੇ, ਆ ਜਿਹੜੇ ਹੁਣ ਬੈਨੀਫਿਟ ਹੈਗੇ ਆ ਇਹ ਮਿਲ ਰਹੇ ਨੇ, ਤੇ ਤੁਸੀਂ ਬਹਾਨੇ ਨਾਲ ਐਵੇਂ ਅੱਖਾਂ ਦਿਖਾਈ ਆ ਲੈਂਡਲੋਰਡ ਨੂੰ, ਤੇ ਤੁਸੀਂ ਗਲਤ ਹੋ। ਲੈਂਡਲੋਰਡ ਵੀ ਬਹੁਤ ਥਾਵਾਂ ਤੇ ਗਲਤ ਹੁੰਦਾ, ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ। ਦੂਜੀ ਗੱਲ ਦੋਸਤੋ ਇਹ ਹੈਗੀ ਆ ਕਿ ਟੈਨੈਂਟ ਜੇ ਕਹੇ ਵੀ ਭਾਈ ਮੈਂ ਤਾਂ ਇੱਥੇ ਹਰ ਰੋਜ਼ ਪਾਰਟੀ ਕਰਨੀ ਹੈ, ਇਹ ਵੀ ਨਹੀਂ ਕੰਮ ਚੱਲਦਾ। ਨਾਲ ਦੇ ਜਿਹੜੇ ਘਰਾਂ ਵਾਲੇ ਨੇ ਬੋਦਰ ਹੁੰਦੇ ਨੇ, ਚਾਰ ਚਾਰ ਕਾਰਾਂ ਤੁਸੀਂ ਉੱਥੇ ਐਵੇਂ ਨਹੀਂ ਲਾ ਸਕਦੇ ਗੇ। ਖਾਸ ਕਰਕੇ ਆ ਕਰੋਨਾ ਦੇ ਮੌਸਮ ਦੇ ਤੁਸੀਂ ਪਾਰਟੀਆਂ ਵਗੈਰਾ ਇਕੱਠੇ ਹੋਣਾ, ਅੱਠ ਅੱਠ ਦਸ ਦਸ ਜਣੇ ਇਕੱਠੇ ਹੋਣਾ, ਇੱਕ ਨੂੰ ਪ੍ਰੋਬਲਮ ਆਈ ਆ, ਅੱਗੇ ਪ੍ਰੋਬਲਮ ਆ ਸਕਦੀ ਹੈ, ਇਹ ਟਿਕਟਸ ਵਗੈਰਾ ਮਿਲ ਰਹੀਆਂ ਹੁਣ। ਜਿਹੜਾ ਸਟੀਵ ਤੇ ਮਕਲੋਗਲਨ ਦੇ ਉੱਤੇ ਪਲਾਜ਼ਾ ਹੈਗਾ, ਇੱਥੇ ਪਿਛਲੇ ਸਮੇਂ ਦੇ ਵਿੱਚ ਟਿਕਟਸ ਮਿਲੀਆਂ ਨੇ, ਇਸ ਕਰਕੇ ਸਾਵਧਾਨ ਹੋਣ ਦੀ ਜ਼ਰੂਰਤ ਹੈਗੀ ਆ। ਇੱਕ ਹੋਰ ਪੱਖ ਤੋਂ ਗੱਲ ਕਰਨੀ ਬਣਦੀ ਹੈ, ਜਿਹੜੇ ਸਾਡੇ ਕੈਨੇਡੀਅਨ ਸਟੂਡੈਂਟਸ ਹੁੰਦੇ ਨੇ, ਜਦੋਂ ਉਹ ਘਰਾਂ ਦੇ ਵਿੱਚ ਰਹਿੰਦੇ ਨੇ, ਬਹੁਤ ਥਾਵਾਂ ਤੇ ਕਿਚਨਰ ਵਾਟਰਲੂ ਦੇ ਵਿੱਚ ਕੌਂਡੋਸ ਨੇ, ਬਰੋਕ ਯੂਨੀਵਰਸਿਟੀ ਕੋਲੇ, ਕਿੰਗਸਟਨ ਯੂਨੀਵਰਸਿਟੀ ਦੇ ਕੋਲੇ ਘਰ ਬਣੇ ਨੇ, ਉਹਨਾਂ ਦੇ ਪੇਰੈਂਟਸ ਉਹਨਾਂ ਦੀ ਰੈਂਟਲ ਗਰੰਟੀ ਲੈਂਦੇ ਨੇ, ਉਹ ਤਿੰਨ ਤਿੰਨ ਜਾਂ ਜਿੰਨੇ ਬੈਡਰੂਮ ਨੇ ਉਨੇ ਉਨੇ ਬੱਚੇ ਰਹਿੰਦੇ ਨੇ, ਪਰ ਉਹਨਾਂ ਦਾ ਕਿਰਾਇਆ ਵੱਧ ਹੁੰਦਾ। ਸਪੋਜ਼ ਤਿੰਨ ਬੈਡਰੂਮ ਨੇ ਤੇ $2,300 ਕਿਰਾਇਆ, ਤੇ ਪੇਰੈਂਟਸ ਗਰੰਟੀ ਲੈ ਲੈਂਦੇ ਨੇ, ਤੇ ਹੁਣ ਉਹ ਇੱਕ ਇੱਕ ਬੱਚੇ ਨੂੰ 700-800 ਚ ਪੈਂਦਾ ਰੂਮ, ਉਹ ਆਪਣੇ ਤੁਹਾਡੇ ਸਾਰਿਆਂ ਦੇ ਬੱਚੇ ਪੜ੍ਹਦੇ ਹੋਣੇ ਆ। ਅੱਛਾ, ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਕਿਉਂਕਿ ਇੰਨੇ ਪੈਸੇ ਨਹੀਂ ਦੇ ਸਕਦੇ ਹੁੰਦੇ, ਪਰ ਹੁਣ ਲੈਂਡਲੋਰਡ ਨੇ ਤਾਂ ਭਾਈ ਮੋਰਗੇਜ ਭਰਨੀ ਆ, ਜੇ ਮੋਰਗੇਜ ਭਰਨੀ ਆ ਉਹਦੀ ਮੋਰਗੇਜ ਦੀ ਕਿਸ਼ਤ ਆਉਂਦੀ ਆ, ਉਹ ਫਿਰ ਕੀ ਕਰਦੇ ਆ, ਦੇਖੋ ਬੱਚਿਆਂ ਦੀ ਆਪਣੀ ਮਿਊਚੁਅਲ ਐਡਜਸਟਮੈਂਟ ਹੁੰਦੀ ਆ, ਉਹ ਇੱਕ ਦੀ ਬਜਾਏ ਇੱਕ ਰੂਮ ਦੇ ਵਿੱਚ ਦੋ ਰਹਿੰਦੇ ਨੇ, ਉਹ $350 ਜਾਂ $400 ਲੈ ਕੇ ਸ਼ੇਅਰ ਕਰਦੇ ਨੇ। ਹੁਣ ਜੇ ਕੱਲ ਨੂੰ ਉਹ ਕਹਿਣ ਵੀ ਭਾਈ ਅਸੀਂ ਤਾਂ ਇੱਥੇ 7-8 ਰਹਿੰਦੇ ਹਾਂ, ਕਈ ਸ਼ਹਿਰਾਂ 'ਚ ਤਾਂ ਰੂਲ ਨੇ, ਸਾਡੇ ਬਰੈਂਪਟਨ ਦੇ ਵਿੱਚ ਚਲੋ ਗਰੁੱਪ ਹੋਮ ਦਾ ਰੂਲ ਆ ਵੀ ਇੰਨੇ ਫੈਮਿਲੀ ਇੰਨੇ ਜੇ ਅਲੱਗ ਅਲੱਗ ਫੈਮਿਲੀਜ਼ ਦੇ ਬੱਚੇ ਨੇ ਜਾਂ ਲੋਕ ਨੇ ਨਹੀਂ ਰਹਿ ਸਕਦੇ ਇੰਨੇ, ਜਾਂ ਕਈ ਓਨਰ ਆਕੂਪਾਈਡ ਘਰ ਨੇ, ਇੱਕ ਕਮਰੇ ਦੇ ਵਿੱਚ ਓਨਰ ਰਹੀ ਜਾਂਦਾ, ਦੋ ਕਮਰਿਆਂ 'ਚ ਟੈਨੈਂਟ ਰਹੀ ਜਾਂਦੇ ਨੇ। ਇਹ ਕਿਸ ਹਾਲਾਤਾਂ ਦੇ ਵਿੱਚ ਕਿਸ ਘਰ ਦੀ ਹਾਲਤ ਕਿਹੋ ਜਿਹੀ ਆ, ਕਿੰਨੇ ਰਹਿ ਸਕਦੇ ਨੇ, ਇੰਡੀਵਿਜੁਅਲ ਸਿਚੁਏਸ਼ਨ ਦੇ ਉੱਤੇ ਡਿਪੈਂਡ ਕਰਦਾ ਤੇ ਸ਼ਹਿਰ ਦੇ ਰੂਲ ਕਿਹੋ ਜਿਹੇ ਨੇ, ਕਿਉਂਕਿ ਸਾਡਾ ਪ੍ਰੋਵਿੰਸ ਦਾ ਤਾਂ ਰੂਲ ਹੈਗਾ ਕਿ ਗਰੁੱਪ ਹੋਮ ਦੇ ਤੌਰ ਤੇ ਤੁਸੀਂ ਮੇਰਾ ਖਿਆਲ 4 ਜਣਿਆਂ ਤੋਂ ਵੱਧ ਉੱਪਰ ਨਹੀਂ ਰਹਿ ਸਕਦੇ, ਸਿਟੀ ਦਾ ਸ਼ਾਇਦ 3 ਹੋਵੇ, ਮੈਨੂੰ ਇਸ ਗੱਲ ਦਾ ਜ਼ਿਆਦਾ ਅਹਿਸਾਸ ਨਹੀਂ ਹੈ। ਮਤਲਬ ਹਰੇਕ ਥਾਂ ਤੇ ਆਪੋ ਆਪਣੀਆਂ ਪ੍ਰੋਬਲਮਸ ਨੇ, ਇਹਨਾਂ ਪ੍ਰੋਬਲਮਸ ਨੂੰ ਕਿਵੇਂ ਸੋਲਵ ਕਰਨਾ ਹੁੰਦਾ, ਤੇ ਫਿਰ ਇਹਦੇ ਨਾਲ ਓਵਰਆਲ ਸਿਚੁਏਸ਼ਨ ਆ ਜਿਹੜੀ ਸਾਡੇ ਸਮਾਜ 'ਚ ਬਣੀ ਹੋਈ ਵੀ ਧੜਾਧੜ ਇੰਨੇ ਕਾਲਜ ਖੁੱਲ੍ਹ ਰਹੇ ਨੇ, ਲਗਾਤਾਰ ਬੱਚੇ ਆ ਰਹੇ ਨੇ, ਉਹਨਾਂ ਬੱਚਿਆਂ ਨੂੰ ਜੇ ਸਰਕਾਰ ਜਾਂ ਕਾਲਜ ਵਾਲੇ ਐਡਜਸਟ ਨਾ ਕਰਨ ਤਾਂ ਉਹ ਕਿੱਧਰ ਨੂੰ ਜਾਣੇ, ਆਪਣੇ ਆਪ ਦੇ ਵਿੱਚ ਇਹ ਵੀ ਵੱਡੀ ਪ੍ਰੋਬਲਮ ਆ। ਤੇ ਜੇ ਉਹਨਾਂ ਨੂੰ ਸ਼ਹਿਰੀ ਸਿਟੀਜ਼ਨ ਐਡਜਸਟ ਕਰਦੇ ਨੇ, ਆਪਣੇ ਘਰਾਂ ਦੇ ਵਿੱਚ ਐਡਜਸਟ ਕਰਦੇ ਨੇ, ਫਿਰ ਤੁਸੀਂ ਹਰ ਰੋਜ਼ ਲਾਂਭੇ ਦੇਈ ਜਾਓ ਵੀ ਭਾਈ ਇਹ ਕਿਰਾਇਆ ਲੈਂਦੇ ਨੇ, ਹੁਣ ਮੁਫ਼ਤ ਦੇ ਵਿੱਚ ਤਾਂ ਕਿਸੇ ਨੇ ਬਿਠਾਉਣਾ ਨਹੀਂ ਹੈ, ਤਾਂ ਸ਼ਹਿਰ ਨੇ ਪ੍ਰੋਬਲਮ ਸੋਲਵ ਕਰਨੀ ਹੈ, ਸ਼ਹਿਰ ਵਾਲਿਆਂ ਨੇ ਰੈਂਟਲ ਯੂਨਿਟ ਬਣਾ ਕੇ ਦੇਣੇ ਸੀ, ਬਿਜ਼ਨਸਮੈਨ ਆ ਜਿਹੜੇ ਉਹਨਾਂ ਨੇ ਲੈਂਡ ਲੈਣੀ ਆ, ਲੈਂਡ ਲੈ ਕੇ ਉਹਨਾਂ ਨੇ ਜ਼ੋਨਿੰਗ ਚੇਂਜ ਕਰਾਉਣੀ ਆ, ਉਹ ਸ਼ਹਿਰ ਦੇ ਵਿੱਚ ਤਾਂ ਉਹ ਤਾਂ ਕਿਸੇ ਨੂੰ ਉਹਨਾਂ ਸਿੱਧੇ ਮੂੰਹ ਬੋਲਦੇ ਨਹੀਂ, ਉੱਥੇ ਥੋੜ੍ਹੀ ਜਿਹੀ ਤੁਸੀਂ ਗੱਲ ਕਰੋ ਕਿ ਇਹਦੀ ਜ਼ੋਨਿੰਗ ਮੈਂ ਚੇਂਜ ਕਰਾਉਣੀ ਹੈ, 4-4 ਸਾਲ ਤੁਹਾਡੇ ਨਿਕਲ ਜਾਂਦੇ ਨੇ, ਕੋਈ ਕੋਆਪਰੇਟ ਨਹੀਂ ਕਰਦਾ ਕਿਸੇ ਨਾਲ। ਪਰ ਜਿਹੜਾ ਜਿਹੜੀ ਜਿਹੜੀ ਧੜਾਧੜ ਜਿਹੜੀ ਜਿਹੜੇ ਲੋਕ ਨੇ ਉਹ ਤਾਂ ਆ ਰਹੇ ਨੇ, ਉਹਨਾਂ ਦਾ ਘਰ ਵੀ ਖਰੀਦਣੇ ਨੇ, ਰੈਂਟ 'ਤੇ ਵੀ ਲੈਣੇ ਨੇ, ਬੇਸਮੈਂਟਾਂ ਵੀ ਰੈਂਟ 'ਤੇ ਲੈਣੀਆਂ। ਹੁਣ ਜੇ ਕਿਸੇ ਨੇ ਬੇਸਮੈਂਟ ਚੜ੍ਹਾ ਦਿੱਤੀ, ਤੁਸੀਂ ਡਾਂਗਾ ਚੱਕੀ ਫਿਰੋ, ਸਿਟੀ ਵਾਲੇ ਰੋਜ਼ ਉੱਥੇ ਗੇੜੇ ਕੱਢੀ ਜਾਣ ਬਿਨਾਂ ਮਤਲਬ ਤੋਂ। ਮੈਂ ਦੇਖਿਆ ਸਿਟੀ ਇੰਸਪੈਕਟਰ ਆ ਕਰੋਨਾ ਦੇ ਮੌਸਮ 'ਚ ਚੱਲਦਿਆਂ ਵੀ ਬੇਸਮੈਂਟਾਂ ਦੇ ਵਿੱਚ ਗਏ ਨੇ। ਇੱਥੇ ਵੀ ਦੱਸ ਦਿੰਦਾ, ਜੇ ਕਿਸੇ ਦਿਨ ਕੋਈ ਵਕੀਲ ਵਗੈਰਾ ਜਾਂ ਤੇਜ਼ ਤਰਾਰ ਬੰਦਾ ਨਾ, ਜੇ ਉਹਨੇ ਕੋਈ ਇੰਸਪੈਕਟਰ ਦੇਖ ਲਿਆ ਕਰੋਨਾ ਦੇ ਮੌਸਮ ਜਾਂਦਿਆਂ, ਤੇ ਜੇ ਕਿਸੇ ਨੂੰ ਕਰੋਨਾ ਦੀ ਪ੍ਰੋਬਲਮ ਆ ਗਈ, ਤੇ ਜੇ ਇੰਸਪੈਕਟਰ ਨੂੰ ਖਾਂਸੀ ਹੋਈ ਹੋਈ ਨਾ, ਉਹਦਾ ਹਾਲ ਇਹੋ ਜਿਹਾ ਮਾੜਾ ਹੋਣਾ ਕੋਰਟ ਦੇ ਵਿੱਚ, ਤੇ ਉਹਨੂੰ ਸੂਹ ਹੋ ਜਾਣਾ, ਸਾਰੀ ਉਮਰ 'ਚ ਉਹਨੇ ਇੰਨੀ ਤਨਖਾਹ ਨਹੀਂ ਲਈ ਹੋਣੀ ਜਿੰਨੀ ਉਹਨੂੰ ਦੇਣੀ ਪੈ ਜਾਣੀ ਹੈ। ਇਹ ਸਿਟੀ ਵਾਲਿਆਂ ਦੇ ਵੀ ਧਿਆਨ ਦੇ ਵਿੱਚ ਹੈਗਾ, ਇਸ ਕਰਕੇ ਹਰੇਕ ਗੱਲ ਦਾ ਖਿਆਲ, ਹਰੇਕ ਗੱਲ ਧਿਆਨ ਦੇ ਵਿੱਚ ਰੱਖ ਕੇ ਹੀ ਗੱਲ ਕਰਨੀ ਚਾਹੀਦੀ ਹੈ। ਦੂਜੀ ਗੱਲ ਆਏ ਆ ਵੀ ਸਪੋਜ਼ ਲੈਂਡਲੋਰਡ ਜਾਂ ਟੈਨੈਂਟ ਆ ਵੀ ਭਾਈ, ਜੇ ਤੁਸੀਂ ਕਿਸੇ ਦੀ ਬੇਸਮੈਂਟ ਲਈ ਹੋਈ ਆ, ਸਪੋਜ਼ ਬਾਹਰੋਂ ਤੁਹਾਡੇ ਕੋਲ ਕੋਈ ਗੈਸਟ ਆ ਗਿਆ, ਗੈਸਟ ਨੂੰ ਕਰੋਨਾ ਦੀ ਪ੍ਰੋਬਲਮ ਆਈ ਹੋਈ ਹੈ, ਉਹਦੇ ਨਾਲ ਟੈਨੈਂਟ ਨੂੰ ਪ੍ਰੋਬਲਮ ਆ ਗਈ, ਟੈਨੈਂਟ ਬਿਮਾਰ ਹੋ ਗਿਆ, ਟੈਨੈਂਟ ਦੇ ਨਾਲ ਇੰਟਰੈਕਸ਼ਨ ਨਾਲ ਲੈਂਡਲੋਰਡ ਬਿਮਾਰ ਹੋ ਗਿਆ, ਤੇ ਸੂ ਕਰਨ ਦਾ, ਇਹ ਮੈਂ ਸੱਚ ਕਹਿ ਰਿਹਾ, ਸਾਨੂੰ ਇੰਸਟਰਕਸ਼ਨਾਂ ਦਿੱਤੀਆਂ ਹੁੰਦੀਆਂ, ਅਸੀਂ ਜਦੋਂ ਐਜ਼ ਰੀਅਲਟਰ ਘਰ ਦਿਖਾਉਣਾ ਜਾਂ ਜਿਹੜੇ ਸਿਆਣੇ ਰੀਅਲਟਰ ਘਰ ਦਿਖਾਉਂਦੇ ਨੇ, ਉਹ ਫਾਰਮ 'ਤੇ ਸਾਈਨ ਕਰਾਉਂਦੇ ਨੇ ਡਿਸਕਲੋਜ਼ਰ 'ਤੇ ਵੀ ਮੈਂ 15 ਦਿਨ ਪਹਿਲਾਂ 15 ਦਿਨ ਤੋਂ ਮੈਂ ਬਾਹਰਲੇ ਦੇਸ਼ 'ਚ ਨਹੀਂ ਗਿਆ, ਜਾਂ ਮੇਰਾ ਕਲਾਇੰਟ ਆ ਜਿਹੜਾ ਉਹ ਤੋਂ ਲਿਖ ਕੇ ਲੈਂਦੇ ਨੇ, ਡਿਸਕਲੋਜ਼ਰ ਫਾਰਮ ਕਹਿੰਦੇ ਨੇ, ਮੈਨੂੰ ਕੋਈ ਖਾਂਸੀ ਜ਼ੁਕਾਮ ਜਾਂ ਮੈਨੂੰ ਕਰੋਨਾ ਦੀ ਕੋਈ ਪ੍ਰੋਬਲਮ ਨਹੀਂ। ਮਤਲਬ ਜਦ ਪ੍ਰੋਬਲਮ ਕਿਹੜਾ, ਮੈਂ ਵਾਰ ਵਾਰ ਕਹਿੰਦਾ ਪ੍ਰੋਬਲਮ ਤੁਹਾਨੂੰ ਦੱਸ ਕੇ ਨਹੀਂ ਆਉਂਦੀ, ਪ੍ਰੋਬਲਮ ਤਾਂ ਆਪਣੇ ਆਪ ਆ ਜਾਂਦੀ, ਅਸੀਂ ਪ੍ਰੋਬਲਮ 'ਚ ਫਸ ਜਾਂਦੇ ਹਾਂ। ਜਿਹੜੇ ਸਾਡੇ ਜਿਹੜੇ ਬੱਚੇ ਨੇ ਸਟੂਡੈਂਟ ਆਏ ਹੋਏ ਨੇ, ਜਦੋਂ ਇਹ 5-5, 10-10 ਨੂੰ ਸੱਦਾ ਦਿੰਦੇ ਨੇ, ਆ ਜਾਓ ਵੀ ਅੱਜ ਇੱਧਰ ਬੀਅਰ ਸ਼ੀਅਰ ਪੀਣੀ ਆ, ਅੱਜ ਅਸੀਂ ਕਾਰ 'ਤੇ ਗੇੜੇ ਕੱਢਣੇ ਆ, ਚਲੋ ਹੁਣ ਤਾਂ ਕਰੋਨਾ ਦਾ ਜ਼ੋਰ ਘਟਣ ਲੱਗ ਗਿਆ, ਪਰ ਕੀ ਪਤਾ ਸੈਕਿੰਡ ਵੇਵ ਦਾ ਕਦੋਂ ਆ ਜਾਣੀ, ਇਸ ਕਰਕੇ ਸਾਵਧਾਨ ਹੋਣ ਦੀ ਜ਼ਰੂਰਤ ਆ। ਖੈਰ ਜੀ, ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ, ਸਾਡੇ ਨਾਲ ਸਾਡੇ ਸਪੋਂਸਰ ਰਣਜੀਤ ਢਿੱਲੋਂ ਸੈਂਟਰ ਮੌਜੇ ਸਮਾਰਟ ਤੋਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ, ਫਿਰ ਆਪਾਂ ਅੱਗੇ ਗੱਲਬਾਤ ਨੂੰ ਤੋਰਾਂਗੇ। ਨਿੱਘਾ ਸਵਾਗਤ ਜੀ ਢਿੱਲੋਂ ਸਾਹਿਬ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਅੱਜ ਸਾਰਿਆਂ ਨਾਲ ਰੂਬਰੂ ਕਰਨ ਦਾ, ਹਮੇਸ਼ਾ ਦੀ ਤਰ੍ਹਾਂ ਬੜੀ ਅੱਛਾ ਟਾਈਮ ਡਿਲਿਮਿਟੇਸ਼ਨ ਕਰਕੇ
ਇਹ ਤਾਂ ਇਹ ਪਤਾ ਕੀ ਇਹ ਆਨਗੋਇੰਗ ਪ੍ਰੋਬਲਮ ਆ ਕਾਫੀ ਵੱਡੀ ਪ੍ਰੋਬਲਮ ਆ ਲੈਂਡਲੋਰਡ ਕਹਿੰਦਾ ਜੀ ਮੈਂ ਦੋ 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 ਜਾਂ ਤਿੰਨ ਜਾਣਿਆਂ ਨੂੰ ਬੇਸਮੈਂਟ ਕਿਰਾਏ ਤੇ ਦਿੱਤੀ ਸੀ ਉਹ ਸੱਤ ਜਾਣੇ ਆ ਗਏ ਸੱਤਾਂ ਦੇ ਵਿੱਚੋਂ ਤਿੰਨ ਜਾਣੇ ਧੱਕੇ ਨਾਲ ਬੈਠ ਗਏ ਉਹ ਕਹਿੰਦੇ ਜੀ ਸਾਥੋਂ ਪੈਸੇ ਲੈਂਦੇ ਨੇ ਮੁਫ਼ਤ ਚ ਥੋੜਾ ਪਾਉਣਾ
ਕਿਸੇ ਨੇ ਗੱਠਤ ਇੱਕ ਇੱਕ ਨਾ ਜਦੋਂ ਇੱਥੇ ਜਿਹੜੇ ਰੂਲਸ ਨੇ ਵੇਖੋ ਬੱਚਿਆਂ ਨੇ ਆਪਣਾ ਐਡਜਸਟ ਹੋਣਾ ਕਿਵੇਂ ਨਾ ਕਿਵੇਂ ਜਿਹੜੇ ਇਮੀਗ੍ਰੈਂਟ ਆ ਹੁਣ ਸਟੂਡੈਂਟ ਵੀਜ਼ੇ ਤੇ ਆਏ ਆ ਉਹਨਾਂ ਨੇ ਆਪਣਾ ਥਾਂ ਦਾ ਇੰਤਜ਼ਾਮ ਕਰਨਾ ਸਸਤਾ ਵੀ ਕਰਨਾ ਉਹਨਾਂ ਨੇ ਆਪਣੇ ਹਿਸਾਬ ਨਾਲ ਸੋਚਣਾ ਇਹਦੇ ਚ ਕਿਤੇ ਨਾ ਕਿਤੇ ਨਾ ਗਵਰਨਮੈਂਟ ਦੀ ਕੋਆਰਡੀਨੇਸ਼ਨ ਸਹੀ ਨੀ ਜੀ ਰਹੀ ਆਪਣੇ ਅੱਡ ਅੱਡ ਡਿਪਾਰਟਮੈਂਟਸ ਦੀ ਇਹਦੇ ਚ ਕੀ ਹੋ ਰਿਹਾ ਸੀਗਾ ਉਧਰੋਂ ਤੁਸੀਂ ਧੜਾ ਧੜ ਵੀਜ਼ੇ ਲਵਾ ਰਹੇ ਹੋ ਸਟੂਡੈਂਟਸ ਦੇ ਉਧਰੋਂ ਤੁਸੀਂ ਜ਼ੋਨਿੰਗ ਅਲਾਓ ਨਹੀਂ ਕਰ ਰਹੀ ਵੀ ਸਟੂਡੈਂਟ ਰੈਂਟਲ ਬਣਾ ਲਓ ਤੁਸੀਂ ਯੂਨੀਵਰਸਿਟੀਆਂ ਕਾਲਜਾਂ ਕੋਲ ਉਹਦੇ ਨਾਲ ਕੀ ਹੋ ਗਿਆ ਫਿਰ ਲੋਕਾਂ ਨੇ ਜਿੱਥੇ ਵੀ ਪ੍ਰੋਪਰਟੀ ਲਈਆਂ ਇਨਵੈਸਟਰਸ ਨੇ ਉੱਥੇ ਕਮਰੇ ਤੇ ਕਮਰੇ ਮਤਲਬ ਇੱਕ ਰੂਮਿੰਗ ਹਾਊਸ ਇਹਨਾਂ ਨੂੰ ਕਹਿੰਦੇ ਆ
ਰੂਮਿੰਗ ਹਾਊਸ
ਤੇ ਇਹ ਬਹੁਤ ਥਾਵਾਂ ਤੇ ਮੈਂ ਵੇਖਿਆ ਜਿੱਥੇ ਮੇਰੇ ਸਾਹਮਣੇ ਇੱਥੇ ਡਿਵੈਲਪ ਹੁੰਦੇ ਵੇਖਿਆ ਜਿਹੜੇ ਯਾਰਕ ਵਿਲੇਜ ਦੀ ਗੱਲ ਕਰ ਲਈਏ ਯਾਰਕ ਯੂਨੀਵਰਸਿਟੀ ਕੋਲੇ ਉੱਥੇ ਥ੍ਰੀ ਸਟੋਰੀ ਟਾਊਨ ਹਾਊਸ ਬਣਾਏ ਉਹਨਾਂ ਨੇ ਉਹ ਥ੍ਰੀ ਸਟੋਰੀ ਟਾਊਨ ਹਾਊਸਾਂ ਦੇ ਵਿੱਚ ਬੇਸਿਕਲੀ ਕੀ ਹੋਇਆ ਕਿ ਉਹਨਾਂ ਨੇ ਨੌ ਨੌ ਕਮਰੇ ਬਣਾ ਕੇ ਤੇ ਅੱਡ ਅੱਡ $500 ਨੂੰ ਚੜਾ ਤੇ ਸਾਰੇ ਮਾਸਟਰ ਬੈਡਰੂਮ ਤੋਂ ਕਹਿੰਦੇ ਜੀ ਇੱਥੋਂ ਅਸੀਂ $1,000 ਲਵਾਂਗੇ ਬਾਕੀਆਂ ਤੋਂ $500 ਲਵਾਂਗੇ ਈਵਨ ਉਹਨਾਂ ਨੇ ਕਿਚਨ ਦਾ ਬ੍ਰੇਕਫਾਸਟ ਏਰੀਆ ਛੱਡ ਕੇ ਲਿਵਿੰਗ ਡਾਇਨਿੰਗ ਦੇ ਵਿੱਚ ਵੀ ਦੋ ਕਮਰੇ ਬਣਾ ਤੇ ਸੋ ਇਵੇਂ ਦੇ ਹਾਲ ਕਰਤੇ ਲੋਕਾਂ ਨੇ ਉਹ ਰੀਜ਼ਨ ਸੀਗਾ ਕਿ ਉੱਥੇ ਪ੍ਰੋਪਰ ਜ਼ੋਨਿੰਗ ਵਾਲਾ ਨਹੀਂ ਸੀ ਮਿਲ ਰਿਹਾ ਜ਼ੋਨਿੰਗ ਵੀ ਇਹ ਮਿਊਨਿਸਪੈਲਿਟੀਜ਼ ਨੂੰ ਅਲਾਓ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਦੂਸਰਾ ਇੱਕ ਬਰਾੜ ਸਾਹਿਬ ਵਿੱਚ ਹੋਰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਲੈਂਡਿੰਗ ਪੁਆਇੰਟ ਆਫ ਵਿਊ ਤੋਂ ਲੈਂਡਿੰਗ ਪੁਆਇੰਟ ਆਫ ਵਿਊ ਤੋਂ ਲੈਂਡਰ ਨੂੰ ਜਦੋਂ ਪਤਾ ਲੱਗ ਜਾਂਦਾ ਸਟੂਡੈਂਟ ਰੈਂਟਲ ਉਹ ਰੈਂਟ ਉਹ ਦੇ ਨਹੀਂ ਰਿਹਾ ਅੱਛਾ ਲੈਂਡਰ ਨੂੰ ਉਹ ਫਾਈਨੈਂਸਿੰਗ ਨਹੀਂ ਕਰ ਰਹੇ ਉਹਦੇ ਚ ਕੀ ਹੋ ਗਿਆ ਹੁਣ ਕਿਤੇ ਨਾ ਕਿਤੇ ਮਿਨਿਸਟਰੀ ਆਫ ਫਾਈਨੈਂਸ ਨੂੰ ਬੇਸਿਕਲੀ ਜਿਹੜੀ ਇਹਨਾਂ ਦੀਆਂ ਗਵਰਨਿੰਗ ਬਾਡੀਜ਼ ਨੇ ਲੈਂਡਰ ਦੀਆਂ ਉਹਨਾਂ ਨੂੰ ਵੀ ਚਾਹੀਦਾ ਵੀ ਯਾਰ ਤੁਸੀਂ ਅਲਾਓ ਕਰੋ ਜੇ ਬਿਲਡਰ ਬਣਾ ਕੇ ਬਿਲਡਿੰਗਾਂ ਕਈ ਸ਼ਹਿਰਾਂ ਦੇ ਵਿੱਚ ਇੱਥੇ ਓਸ਼ਵਾ ਦੇ ਵਿੱਚ ਬਹੁਤ ਟ੍ਰਾਂਜੈਕਸ਼ਨ ਹੋਈਆਂ ਨੇ ਜੀ ਅਸੀਂ ਸਾਡੇ ਕੋਲ ਹੈਗੇ ਕੁਛ ਲੈਂਡਰ ਜਿਹਨਾਂ ਤੋਂ ਅਸੀਂ ਕਰਵਾ ਦਿੰਦੇ ਹਾਂ ਜਾਂ ਅਸੀਂ ਪ੍ਰਾਈਵੇਟ ਵੀ ਲੈ ਦਿੰਦੇ ਹਾਂ ਮਤਲਬ ਪਰ ਓਵਰਆਲ ਕਲਾਇੰਟ ਬਹੁਤ ਪਰੇਸ਼ਾਨ ਹੁੰਦੇ ਆ ਉਹ ਕਹਿੰਦੇ ਯਾਰ ਮੇਰੇ ਬੱਚੇ ਨੇ ਯੂਨੀਵਰਸਿਟੀ ਜਾਣਾ ਆਪਾਂ ਉੱਥੇ ਪਹਿਲਾਂ ਹੀ ਕਿਚਨਰ ਦੋ ਅਪਾਰਟਮੈਂਟ ਬੁੱਕ ਕਰਾ ਲਓ ਨਾਲੇ ਕਿਰਾਏ ਤੇ ਦੇ ਦਿਆਂਗੇ ਨਾਲੇ ਬੱਚਾ ਪੜ੍ਹ ਲੂਗਾ ਤੇ ਚਲੋ 4-5 ਸਾਲ ਬਾਅਦ ਵੇਖਾਂਗੇ ਕੀ ਹੋਏਗਾ ਸਿਟੀ ਨੂੰ ਵੀ ਜੀ ਹਾਂਜੀ ਤੇ ਉਹ ਸਾਰੇ ਜਦੋਂ ਫਾਈਨੈਂਸਿੰਗ ਵੇਲੇ ਆ ਜਾਂਦੇ ਜੀ ਉੱਥੇ ਪ੍ਰੋਬਲਮ ਆਉਂਦੀ ਹੈ ਤੇ ਉਹ ਕਹਿੰਦੇ ਜੀ ਇਹ ਸਾਨੂੰ ਅਸੀਂ ਤਾਂ ਲੀਗਲ ਲੈ ਰਹੇ ਹਾਂ ਅਸੀਂ ਤਾਂ ਬਿਲਡਰ ਨੇ ਡਿਸਕਲੋਜ਼ ਕੀਤਾ ਹੋਇਆ ਤਾਂ ਲੈ ਰਹੇ ਹਾਂ ਵੀ ਸਾਨੂੰ ਕਿਉਂ ਅਸੀਂ ਕਿਹਾ ਜੀ ਇਹ ਲੈਂਡਰ ਦੇ ਰੂਲ ਹੈ ਇੱਥੇ ਫਿੱਟ ਨਹੀਂ ਹੋ ਰਹੇ ਸੋ ਏਦਾਂ ਕਰਕੇ ਬਟ ਸੋ ਮੈਨੀ ਇਸ਼ੂਜ਼ ਆਰ ਦੇਅਰ ਜੀ ਮਤਲਬ ਜਿਹੜੇ ਲੈਂਡਲੋਰਡ ਟੈਨੈਂਟ ਬੋਰਡ ਹੈ ਉਹਦੇ ਵਿੱਚ ਜੇ ਤੁਸੀਂ ਜਾ ਵੜੋ ਤੁਹਾਨੂੰ ਉਹ L1 ਫਾਰਮ L2 ਫਾਰਮ N1 N2 ਫਾਰਮ ਹੀ ਨਹੀਂ ਉਹ ਤੁਹਾਨੂੰ ਮੈਂ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ ਲਾਅ ਗ੍ਰੈਜੂਏਟ ਮੈਂ ਜਦੋਂ ਅੱਜ ਤੋਂ ਕਈ ਸਾਲ ਪਹਿਲਾਂ ਫਰਸਟ੍ਰੇਟ ਹੋ ਕੇ ਗਿਆ ਉੱਥੇ ਲੈਂਡਲੋਰਡ ਟੈਨੈਂਟ ਬੋਰਡ ਤੇ ਮੈਨੂੰ ਉਹਨਾਂ ਨੇ ਮੈਨੂੰ ਥੋੜਾ ਗੁੱਸਾ ਆਇਆ ਉਹ ਕਹਿੰਦੇ ਸਰ ਕਾਮ ਡਾਊਨ ਆਰ ਯੂ ਆ ਫਸਟ ਟਾਈਮ ਲੈਂਡਲੋਰਡ ਮਤਲਬ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਮੈਂ ਕਿਹਾ ਤੁਸੀਂ ਮੈਨੂੰ ਆ ਬੇਸਿਕ ਫਾਰਮ ਵਿੱਚ ਪੜ੍ਹੇ ਲਿਖੇ ਬੰਦੇ ਨੂੰ ਭਰ ਕੇ ਲਿਆਉਣਾ ਮੈਨੂੰ ਕਹਿੰਦੇ ਜੀ ਐਤਵਾਰ ਤੋਂ ਲਿਆਓ ਆਹ ਕਰੋ ਚੇਂਜ ਉਹ ਕਰੋ ਸੋ ਇਟ ਇਜ਼ ਵੈਰੀ ਫਰਸਟ੍ਰੇਟਿੰਗ ਫਾਰ ਦਾ ਲੈਂਡਲੋਰਡ ਐਜ਼ ਵੈਲ ਕਿਉਂਕਿ ਪ੍ਰੋ ਟੈਨੈਂਟ ਹੈ ਜੀ
ਹਾਂਜੀ
ਇਹ ਸਾਰੇ ਜਿਹੜਾ ਬੋਰਡ ਹੈ ਉਸ ਤਰ੍ਹਾਂ ਨਾਲ ਕੰਮ ਕਰਦਾ ਬਟ ਬਰਾੜ ਸਾਹਿਬ ਐਨੀਵੇਜ਼ ਆਪਾਂ ਕਮਿੰਗ ਬੈਕ ਟੂ ਦਾ ਟੋਪਿਕ ਸਟੂਡੈਂਟ ਹਾਊਸਿੰਗ ਲਈ ਸਾਡੇ ਕੋਲ ਲੈਂਡਰ ਨੇ ਕਿ ਕੁਛ ਮਤਲਬ ਜਿਹੜੇ ਕੁਛ ਕ੍ਰੈਡਿਟ ਯੂਨੀਅਨ ਨਾਲ ਡੀਲ ਕਰੇਗਾ ਕੋਈ ਬੈਂਕ ਨਹੀਂ ਦਿੰਦਾ ਅਦਰਵਾਈਜ਼ ਤੇ ਦੂਸਰਾ ਆ ਗਿਆ ਜੀ ਕਈ ਵਾਰ ਸਿਚੁਏਸ਼ਨ ਇੰਨੀ ਕੁ ਫਸੀ ਹੁੰਦੀ ਹੈ ਵੀ ਖੜੇ ਪੈ ਨਹੀਂ ਲੈਣਾ ਹੈ ਸਟੂਡੈਂਟ ਰੈਂਟਲ ਹੈ ਹੋਰ ਇਸ਼ੂਜ਼ ਨੇ ਫਿਰ ਬਰਾੜ ਸਾਹਿਬ ਪ੍ਰਾਈਵੇਟ ਲੈ ਕੇ ਦੇਈਦੇ ਆ ਪ੍ਰਾਈਵੇਟ ਅਸੀਂ ਕਰਾਈਆਂ ਵੀ ਨੇ ਬਹੁਤ ਕਲੋਜ਼ਿੰਗ ਪਿੱਛੇ ਜੇ ਓਸ਼ਵਾ ਦੇ ਵਿੱਚ ਜੁਰਮ ਕਾਲਜ ਦੇ ਕੋਲ ਬਿਲਡਿੰਗਸ ਬਣੀਆਂ ਸੀਗੀਆਂ ਉਹਨਾਂ ਦੀਆਂ 7-8 ਟ੍ਰਾਂਜੈਕਸ਼ਨ ਸਾਡੇ ਕੋਲ ਹੋਈਆਂ ਨੇ ਉਹ ਸਿਰਫ ਇਸੇ ਕਰਕੇ ਕਿ ਆਪਣੇ ਇਨਵੈਸਟਰਸ ਨੇ ਲੈ ਲਏ ਸੀ ਤੇ ਖੜੇ ਪੈਰੀ ਉਹਨਾਂ ਨੂੰ ਕੋਈ ਹੈ ਨਹੀਂ ਸੀ ਐਪਰੀਸ਼ੀਏਟ ਬਹੁਤ ਕੀਤੇ ਹੋਏ ਸੀ ਸੋ ਰਾਈਟ ਅਵੇ ਅਸੀਂ ਪ੍ਰਾਈਵੇਟ ਉਹਨਾਂ ਨੂੰ ਦਵਾ ਤੇ ਉਹਨਾਂ ਚ ਦੋ ਕੁ ਬੰਦਿਆਂ ਨੂੰ ਕੱਢ ਵੀ ਲਿਆ ਜੀ ਦੋ ਕੁ ਨੂੰ ਅਸੀਂ ਕ੍ਰੈਡਿਟ ਯੂਨੀਅਨ ਵੱਲ ਲੈ ਵੀ ਗਏ ਹਾਂ ਬਾਕੀ ਹਾਲੇ ਵਿੱਚ ਵਿਚਾਰੇ ਆ ਉਹਨਾਂ ਨੂੰ ਵੀ ਹੌਲੀ ਹੌਲੀ ਕੱਢਾਂਗੇ ਜੀ ਸੋ ਐਨੀ ਟਾਈਮ ਰਾਤ ਤੱਕ ਕਿਸੇ ਵੀ ਲਿਸਨਰ ਨੂੰ ਪ੍ਰਾਈਵੇਟ ਫਾਈਨੈਂਸਿੰਗ ਦੀ ਲੋੜ ਹੈ ਕਮਰਸ਼ੀਅਲ ਫਾਈਨੈਂਸਿੰਗ ਦੀ ਲੋੜ ਹੈ ਅੱਜ ਕੱਲ੍ਹ ਟਰੱਕ ਯਾਰਡ ਨਹੀਂ ਮਿਲ ਰਹੇ ਜੀ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਟਰੱਕਾਂ 'ਚ ਅਤੇ ਟਰੱਕ ਯਾਰਡ ਨਹੀਂ ਮਿਲ ਰਹੇ ਹੈਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਇਸ ਮਤਲਬ ਫਾਈਨੈਂਸਿੰਗ ਦੀ ਲੋੜ ਹੈ ਵੀ ਕਈ ਵਾਰ ਸਾਨੂੰ ਅੱਛੀ ਡੀਲ ਮਿਲ ਰਹੀ ਹੈ ਇੱਥੇ ਕਿਤੇ ਦੂਰ ਮਿਲ ਰਹੀ ਹੈ ਮਿਲਟਨ ਦੇ ਵਿੱਚ ਮਿਲ ਰਹੀ ਹੈ ਓਸ਼ਵਾ ਦੇ ਪਾਸੇ ਮਿਲ ਰਹੀ ਹੈ ਅਸੀਂ ਲੈ ਲਈਏ ਉਹਨਾਂ ਲਈ ਸਾਡੇ ਕੋਲ ਬੜੇ ਅੱਛੇ ਪੈਕੇਜਸ ਹੈਗੇ ਆ ਜੀ ਜਿਹੜੇ ਅਸੀਂ ਬੜੇ ਵਧੀਆ ਤਰੀਕੇ ਨਾਲ ਪ੍ਰਜੈਂਟ ਕਰਦੇ ਹਾਂ ਬੈਂਕਾਂ ਨੂੰ ਤੇ ਵੀ ਗੈਟ ਦੈਮ ਵੈਰੀ ਲੋ ਰੇਟ ਜੀ ਅੱਜ ਕੱਲ ਮਤਲਬ 3.5-3.7 ਏਦਾਂ ਦੇ ਰੇਟ ਦੇ ਉੱਤੇ ਅਸੀਂ ਕਮਰਸ਼ੀਅਲ ਮਾਰਗੇਜ ਲੈ ਕੇ ਦਿੰਦੇ ਹਾਂ ਜੀ ਕਲਾਇੰਟਸ ਨੂੰ। ਤੇ
ਤੁਸੀਂ ਅੱਜ ਮੇਰੇ ਕਲਾਇੰਟ ਦੀ ਵੀ ਮਾਰਗੇਜ ਕਰਵਾਤੀ ਹੈ ਜੀ, ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ।
ਸਾਰਿਆਂ ਦੀ ਮੈਂ ਤਾਂ ਕਹਿੰਦਾ ਕਿਉਂਕਿ ਜਿਹਦਾ ਜਿਹੜਾ ਫੀਲਡ ਹੁੰਦਾ ਉਸ ਬੰਦੇ ਨੂੰ ਜ਼ਰੂਰ ਸੰਪਰਕ ਕਰਨਾ ਚਾਹੀਦਾ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ। ਤੇ ਸਾਡਾ ਮੋਰਗੇਜ ਹੈ ਜੀ, ਸਾਨੂੰ ਦਿਨ ਰਾਤ 20 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਇਸ ਫੀਲਡ ਦੇ ਵਿੱਚ, ਤੇ ਰੀਅਲ ਸਟੇਟ ਮੋਰਗੇਜ ਦੇ, ਤੇ ਕੋਈ ਵੀ ਇਸ ਸੰਬੰਧੀ ਕਿਤੇ ਵੀ ਕਿਸੇ ਨੂੰ ਡਬਲ ਮਾਈਂਡਡ ਹੁੰਦੇ ਆ, ਕੋਈ ਓਪੀਨੀਅਨ ਦੀ ਲੋੜ ਹੈ ਤੇ ਮੈਂ ਬੜੇ ਖੁਸ਼ਕਿਸਮਤ ਸਮਝਾਂਗਾ ਵੀ ਕਿਸੇ ਦੀ ਹੈਲਪ ਕਰ ਰਿਹਾ, ਚਾਹੇ ਮੈਂ ਮੋਰਗੇਜ ਕਰਾਂ ਨਾ ਕਰਾਂ, ਪਰ ਕਿਸੇ ਨੂੰ ਚੰਗਾ ਐਡਵਾਈਸ ਦੇ ਦਿਆਂਗੇ, ਖੁੱਲ ਕੇ ਉਹਨਾਂ ਨੂੰ ਥੋੜਾ ਗਾਈਡ ਕਰ ਦਿਆਂਗੇ, ਉਨਾ ਹੀ ਬਹੁਤ ਹੈ ਜੀ।
ਤੇ ਧੰਨਵਾਦ ਡਾਕਟਰ। ਨਹੀਂ ਜੀ, ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਚਾਹੁੰਦਾ, ਬਹੁਤ ਵਾਰੀ ਲੋਕਾਂ ਦੇ ਮਨ ਚ ਭੁਲੇਖਾ ਹੁੰਦਾ ਵੀ ਬੈਂਕ ਕੋਲੇ ਸਿੱਧਾ ਜਾਈਏ। ਢਿੱਲੋਂ ਸਾਹਿਬ, ਬੈਂਕ ਵਾਲੀਆਂ ਮੋਰਗੇਜ ਵੀ ਕਰਾਉਂਦੇ ਨੇ, ਵੀ ਜਿਹੜੀ ਮਰਜ਼ੀ ਬੈਂਕ ਤੋਂ ਕਰਾਉਣੀ ਆ ਉਹ ਵੀ ਇਹ ਤੁਹਾਨੂੰ ਸ਼ੋਪ ਰਾਊਂਡ ਕਰਕੇ ਵਧੀਆ ਇੰਟਰਸਟ ਲੈ ਕੇ ਦਿੰਦੇ ਨੇ। ਬਾਕੀ ਨੰਬਰ ਦੇ ਜਾਓ ਜੀ ਆਪਣਾ।
ਹਾਂਜੀ ਧੰਨਵਾਦ ਡਾਕਟਰ। ਤੋਂ ਤਾਂ ਇਹ ਹੈ ਕਿ ਬੈਂਕ ਕੋਲ ਸਿੱਧਾ ਜਾਂਦੇ ਨਾ, ਉਹ ਐਪਲੀਕੇਸ਼ਨ ਪਾਉਂਦੇ ਆ, ਡਿਕਲਾਈਨ ਹੋ ਜਾਂਦੀ ਹੈ ਜੀ, ਕਹਿੰਦੇ ਜੀ ਡਿਕਲਾਈਨ ਹੋ ਗਈ। ਸਾਨੂੰ ਉਹਨਾਂ ਦੇ ਰੂਲਸ ਗਾਈਡਲਾਈਨ ਪਤਾ ਹੁੰਦੀਆਂ ਨੇ, ਅਸੀਂ ਭੇਜੀ ਦੀ ਉਸ ਤਰੀਕੇ ਨਾਲ ਪੈਕੇਜ ਕਰਕੇ ਕਿ ਅਪਰੂਵ ਹੋਵੇ। ਜੇ ਇੱਕ ਥਾਂ ਤੇ ਸਾਨੂੰ ਲੱਗਦਾ ਵੀ ਇੱਥੋਂ ਨਹੀਂ ਹੋਣੀ, ਅਸੀਂ ਕਿਸੇ ਹੋਰ ਪਾਸੇ ਭੇਜਣੀ ਹੁੰਦੀ ਹੈ, ਪਰ ਸਾਨੂੰ ਹਰ ਲੈਂਡਰ ਦੀਆਂ ਗਾਈਡਲਾਈਨ, ਜੇ 40 ਲੈਂਡਰ ਹੈ, ਸਾਨੂੰ ਉਹਨਾਂ ਦੀਆਂ ਲੇਟੈਸਟ ਗਾਈਡਲਾਈਨ ਪਤਾ ਹੁੰਦੀਆਂ ਨੇ, ਅਕੋਰਡਿੰਗਲੀ ਭੇਜੀ ਦੀ ਹੈ ਜੀ ਪੈਕੇਜ ਕਰਕੇ। ਤੇ ਬਰਾੜ ਸਾਹਿਬ ਧੰਨਵਾਦ ਸਮਾਂ ਦੇਣ ਲਈ। 9054992700 ਮੇਰਾ ਨੰਬਰ ਹੈ, ਰਣਜੀਤ ਢਿੱਲੋਂ, ਸੈਂਟਰ ਮੋਰਗੇਜ ਸਮਾਰਟ, 9054992700।
ਮਿਹਰਬਾਨੀ ਜੀ, ਬਹੁਤ ਬਹੁਤ ਲੋ ਦੋਸਤੋ, ਆਪਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। ਕੋਵਿਡ-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਚ। ਗੱਲਬਾਤ ਚੱਲ ਰਹੀ ਸੀ ਜੀ ਲੈਂਡਲੋਰਡ ਤੇ ਟੈਨੈਂਟ ਬੋਰਡ ਦੀ। ਬਿਲਕੁਲ ਢਿੱਲੋਂ ਸਾਹਿਬ ਠੀਕ ਕਹਿ ਕੇ ਗਏ ਨੇ, ਜਿਹੜਾ 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 ਬੋਰਡ ਆ ਨਾ ਇਹ ਟੈਨੈਂਟ ਪੱਖੀ ਥੋੜਾ ਜਿਆਦਾ ਹੈਗਾ। ਲੈ ਹੁਣ ਲੋਕ ਸੋਚਦੇ ਨੇ ਕਿ ਟੈਨੈਂਟਸ ਨੂੰ ਪ੍ਰੋਬਲਮ ਆਉਂਦੀਆਂ ਜ਼ਿਆਦਾ, ਕਿਉਂਕਿ ਜਦੋਂ ਬੰਦਾ ਟੈਨੈਂਟ ਹੁੰਦਾ ਉਹਨੂੰ ਐਂ ਲੱਗਦਾ ਵੀ ਮੇਰੀਆਂ ਪ੍ਰੋਬਲਮ ਸਭ ਤੋਂ ਵੱਡੀਆਂ ਪ੍ਰੋਬਲਮ ਆ, ਦੁਨੀਆਂ 'ਚ ਲੱਗਦਾ ਕੋਈ ਹੋਰ ਕੋਈ ਪ੍ਰੋਬਲਮ ਹੀ ਹੈ ਨਹੀਂ। ਲੈਂਡਲੋਰਡ ਨੂੰ ਐਂ ਲੱਗਦਾ ਕਿ ਮੇਰੀ ਪ੍ਰੋਬਲਮ ਸਭ ਤੋਂ ਵੱਡੀ ਹੈ, ਵੀ ਜੇ ਮੈਂ ਜੇ ਨਾ ਇਹ ਮੇਰਾ ਕਿਰਾਇਆ ਮਾਰ ਗਏ, ਮੇਰਾ ਕਿਰਾਇਆ ਨਾ ਦਿੱਤਾ, ਮੈਨੂੰ ਪ੍ਰੋਸੈਸ ਨਿਕਲ ਜਾਣਾ ਲੈਂਡਲੋਰਡ ਟੈਨੈਂਟ ਬੋਰਡ ਜਾ ਕੇ, ਫਿਰ ਵੀ ਪਤਾ ਨਹੀਂ ਮੈਂ ਠਾ ਸਕੂੰਗਾ ਕਿ ਨਹੀਂ ਠਾ ਸਕੂੰਗਾ। ਮਤਲਬ ਆਪੋ ਆਪਣੇ ਪੱਖ ਤੋਂ ਸਾਰੇ ਬੰਦੇ ਜਿਹੜੇ ਉਹ ਗੱਲ ਕਰਦੇ ਨੇ। ਤੇ ਦੂਜੀ ਗੱਲ ਦੋਸਤੋ ਇਹ ਹੈਗੀ ਆ ਕਿ ਇੱਕ ਵਕਤ ਹੁੰਦਾ ਸੀ ਜਦੋਂ ਲੈਂਡਲੋਰਡ ਤੇ ਟੈਨੈਂਟ ਦੇ ਵਿੱਚ ਇੰਨੀ ਕੁ ਕੋਆਰਡੀਨੇਸ਼ਨ ਹੁੰਦੀ ਸੀ ਵੀ ਬੇਸਮੈਂਟ ਜਿਹੜਾ ਪਰਿਵਾਰ ਰਹਿ ਕੇ ਗਿਆ ਨਾ ਉਹਨੇ ਨਵਾਂ ਘਰ ਵੀ ਲੈ ਲਿਆ ਆਪਣਾ, ਤੇ ਉਹਨੂੰ 6 ਮਹੀਨੇ ਬਾਅਦ, 3 ਸਾਲ 2 ਸਾਲ ਮਹੀਨੇ ਬਾਅਦ ਉਹਨੂੰ ਆਪਣਾ ਪਰਿਵਾਰ ਲੱਗਦਾ ਸੀ, ਉਹ ਮਿਲ ਕੇ ਜਾਂਦਾ ਸੀ, ਇੱਕ ਅਹਿਸਾਸ ਇਹੋ ਜਿਹਾ ਹੁੰਦਾ ਸੀ ਵੀ ਇੱਕ ਨੇੜਤਾ ਹੁੰਦੀ ਸੀ ਪੂਰੀ ਦੀ ਪੂਰੀ। ਤੇ ਲੈਂਡਲੋਰਡ ਵੀ ਕਹਿੰਦਾ ਸੀ ਬੇਸਮੈਂਟ ਵਾਲਿਆਂ ਨੂੰ, ਜੇ ਕੋਈ ਆਉਂਦਾ ਸੀ ਉਹ ਬੇਸਮੈਂਟ ਵਾਲੇ, ਉਹ ਇਹ ਨਹੀਂ ਸੀ ਕਹਿੰਦਾ ਵੀ ਸਾਡੇ ਕਿਰਾਏਦਾਰ, ਉਹ ਕਹਿੰਦੇ ਜੀ ਸਾਡੇ ਜਿਹੜੇ ਥੱਲੇ ਰਹਿੰਦੇ ਨੇ, ਇਹ ਨਹੀਂ ਸੀ ਕਹਿੰਦੇ ਹੁੰਦੇ ਵੀ ਬੇਸਮੈਂਟ, ਇੰਨਾ ਪਿਆਰ ਸਤਿਕਾਰ ਹੁੰਦਾ ਸੀ। ਇੱਕ ਉਹ ਜਿਹੜਾ ਸਮਾਂ ਨਾ ਉਹ ਹੁਣ ਖਤਮ ਹੋ ਗਿਆ। ਹੁਣ ਇਸ ਤਰ੍ਹਾਂ ਲੱਗਦਾ ਬਹੁਤ ਵਾਰੀ ਵੀ ਲੈਂਡਲੋਰਡ ਤੇ ਟੈਨੈਂਟ ਨੇ ਜਿਹੜੇ ਸਾਰਾ ਦਿਨ ਸਿੰਘਾਂ ਨੂੰ ਤੇਲ ਲਾਈ ਰੱਖਦੇ ਨੇ ਵੀ ਕਦੋਂ ਢੁੱਡ ਮਾਰਨੀ ਕਿਸੇ 'ਚ। ਖੈਰ ਸਾਡੇ ਨਾਲ ਇੱਕ ਕਾਲਰ ਨੇ ਜੀ, ਉਹਨਾਂ ਦੀ ਗੱਲ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਦਾ ਏਅਰ ਹੋ ਜੀ।
ਹਾਂ ਜੀ ਇਹੀ ਹੈ ਜੀ, ਚਲੋ ਮੈਂ ਤਾਂ ਹੁਣੇ ਰੇਡੀਓ ਲਾਇਆ, ਉਹ ਵਧੀਆ ਵਿਸ਼ਾ ਆ, ਸਾਡੇ ਨਾਲ ਕੰਸਰਨ ਵੀ ਆ, ਆਪਣੇ ਕਿੰਨੇ ਮਹੀਨੇ ਪਹਿਲਾਂ ਦੇਣਾ ਪੈਂਦਾ ਜੀ? ਜਿੱਦਾਂ ਸਾਡੇ ਇੱਥੇ ਕਿਊਬਕ ਵਿੱਚ ਮੌਂਟਰੀਅਲ ਚ ਲੀਜ਼ ਚੱਲਦੀ 1 ਜੁਲਾਈ ਤੱਕ ਹੁੰਦੀ ਆ, ਉਹ ਜੇ ਕਿਰਾਇਆ ਕਿਰਾਇਆ ਵਧਾਉਣਾ ਹੋਵੇ ਤੇ ਜਾਂ ਕੋਈ ਨੋਟਿਸ ਦੇਣਾ ਹੋਵੇ ਕਿੰਨੇ ਮਹੀਨੇ ਪਹਿਲਾਂ ਦੇਣਾ ਹੁੰਦਾ ਜੀ?
ਦੇਖੋ ਸਾਡੇ ਤਾਂ ਇੱਥੇ ਸਾਡੇ ਨਾ ਓਨਟੈਰੀਓ ਰੈਜ਼ੀਡੈਂਸ਼ੀਅਲ ਟੈਨੈਂਸੀ ਐਕਟ ਹੈਗਾ, ਫਾਰਮ ਹੈਗਾ, ਐਕਟ ਨਹੀਂ ਸੋਰੀ ਫਾਰਮ ਹੈ, ਇੱਕੋ ਫਾਰਮ ਦੇ ਵਿੱਚ ਹੁੰਦਾ ਵੀ ਤੁਸੀਂ 60 ਡੇਜ਼ ਨੋਟਿਸ ਦੇਣਾ।
ਅੱਛਾ ਜੀ,
60 ਡੇਜ਼ ਦਾ ਨੋਟਿਸ ਆ ਜਿਹੜਾ ਉਹ ਜ਼ਰੂਰੀ ਹੁੰਦਾ। ਬਾਕੀ ਹੁਣ ਆਏ ਆ 60 ਡੇਜ਼ ਦਾ ਨੋਟਿਸ, ਮੇਰਾ ਖਿਆਲ ਜਦੋਂ 1 ਸਾਲ ਦੀ ਲੀਜ਼ ਕਰਦੇ ਹੋ ਉਹਦੇ ਵਿੱਚ ਨਾ ਪ੍ਰੋਵੀਜ਼ਨ ਵੀ ਹੁੰਦੀ ਆ ਵੀ ਜੇ ਤੁਸੀਂ ਸਾਲ ਦੀ ਲੀਜ਼ ਨਹੀਂ ਕੀਤੀ ਤੁਸੀਂ ਉਹ ਫਿਕਸਡ ਟਾਈਮ ਦੀ ਕਰ ਸਕਦੇ ਹੋ, ਦਿਨਾਂ ਦੀ ਕਰ ਸਕਦੇ ਹੋ, ਮਹੀਨੇ ਦੀ ਕਰ ਸਕਦੇ ਹੋ। ਹੁਣ ਜੇ ਕਿਸੇ ਨੇ ਟੈਨੈਂਟ ਹੀ ਮਤਲਬ 2 ਮਹੀਨੇ ਲਈ ਰੱਖਿਆ ਤਾਂ ਉਹ 60 ਡੇਜ਼ ਦਾ ਨੋਟਿਸ ਕਿਵੇਂ ਦੇਊਗਾ ਇਹ ਮੈਨੂੰ ਹੁਣ ਪਤਾ ਨਹੀਂ ਜੀ, ਕਿਉਂਕਿ ਮੈਂ ਮਾਹਰ ਨਹੀਂ ਤਾਂ ਪੈਰਾਲੀਗਲ ਹੀ ਦੱਸ ਸਕਦਾ। ਪਰ ਸਾਡੇ ਜ਼ਿਆਦਾ ਪ੍ਰੋਬਲਮ ਜਿਹੜੀਆਂ ਆਉਣ ਲੱਗੀਆਂ ਉਹ ਜਦੋਂ ਤੋਂ ਸਟੂਡੈਂਟ ਜ਼ਿਆਦਾ ਆਉਣ ਲੱਗੇ ਨੇ ਵੀ ਇੰਨੇ, ਕੋਈ ਕਹਿੰਦਾ ਜੀ 8-10 ਰੱਖ ਲਏ ਸਟੂਡੈਂਟ, ਉਹ ਟੈਨੈਂਟ ਕਹਿੰਦੇ ਅਸੀਂ 3 ਰੱਖੇ ਸੀ, 4 ਇਹਦੇ ਨਾਲ ਆ ਗਏ, ਹਰ ਰੋਜ਼ ਬਦਲ ਜਾਂਦੇ ਨੇ, ਕਾਰਾਂ ਖੜੀਆਂ ਕਰ ਜਾਂਦੇ ਨੇ। ਕਈ ਤਾਂ ਪ੍ਰੋਬਲਮ ਇੱਥੋਂ ਤੱਕ ਆ ਗਈ, ਸ਼ੈਲਡਨ ਕਾਲਜ ਦੇ ਨੇੜੇ ਤੇੜੇ ਜਿਹੜੇ ਘਰ ਨੇ ਉਹ ਬੱਚੇ ਆ ਕੇ ਰਹਿ ਜਾਂਦੇ ਨੇ ਦੂਰੋਂ, ਸੈਟਰਡੇ ਸੰਡੇ ਨੂੰ ਆਪਦੀਆਂ ਕਾਰਾਂ ਟਿਮ ਹੋਲਟਨ ਦੀ ਪਾਰਕਿੰਗ ਦੇ ਵਿੱਚ ਪਾਰਕ ਕਰਿਆ ਹੁੰਦੇ ਨੇ ਰਾਤ ਨੂੰ, ਬੜਾ ਕੁਛ ਚੱਲਦਾ ਜੀ ਇੱਥੇ।
ਨਹੀਂ ਜੀ, ਇਹ ਤਾਂ ਕੰਮ ਇੰਨਾ ਵੱਧ ਗਿਆ, ਕਈ ਇੱਦਾਂ ਇੱਕ ਸਟੂਡੈਂਟਾਂ 'ਚ ਚੌਧਰੀ ਬਣ ਜਾਂਦਾ, ਉਹ 1000-1200 ਤੇ 1400 ਤੇ ਬੇਸਮੈਂਟ ਕਿਰਾਏ ਤੇ ਲੈ ਲੈਂਦਾ, ਕਹਿੰਦਾ ਇਹੀ ਆ ਲੈ ਵੀ ਅਸੀਂ ਬੇਸਿਕਲੀ 3 ਆ ਜਾਂ 4 ਆ, ਤੇ ਬਾਅਦ ਵਿੱਚ ਉੱਥੇ ਹਰ ਇੱਕ ਉਹ $400-400 ਲੈ ਕੇ ਉਹਨਾਂ ਨੂੰ ਵਿੱਚ ਵਾੜੀ ਜਾਂਦੇ। ਉਹ ਸੋ ਉਹਨਾਂ ਨੇ ਲੈਦਾ ਇੱਕ ਬਿਜ਼ਨਸ ਚਲਾਇਆ ਜੀ, ਮਤਲਬ 1400 ਰੈਂਟ ਦੇਣਾ ਤੇ 2500-2600 ਕਲੈਕਟ ਕਰਨਾ। ਮਤਲਬ
ਧੰਨਵਾਦ ਜੀ, ਮਿਹਰਬਾਨੀ। ਚਲੋ ਆਪਣਾ ਹੁਣ ਸਮਾਂ ਜਿਹੜਾ ਉਹ ਬਹੁਤ ਥੋੜਾ ਰਹਿ ਗਿਆ, ਮੈਂ ਜ਼ਿਆਦਾ ਜ਼ਿਆਦਾ ਆਪਣਾ ਵੀ ਸੁਨੇਹਾ ਦੇਣਾ ਬਿਜ਼ਨਸ ਦਾ। ਦੋਸਤੋ ਸ਼ੋਪਰਸ ਵਰਲਡ ਕੋਲੇ, ਸ਼ੈਲਡਨ ਕਾਲਜ ਕੋਲੇ ਮੈਂ ਕਈ ਦਿਨਾਂ ਦਾ ਅਨਾਊਂਸ ਕਰ ਰਿਹਾ, ਮੇਰੇ ਕੋਲ ਇੱਕ ਡੀਲ ਆਈ ਹੋਈ ਆ ਟਾਊਨ ਹਾਊਸ ਦੀ। ਉਹ ਡੀਲ ਇਸ ਤਰ੍ਹਾਂ ਵੀ ਬਿਲਡਰ ਦੀ ਪ੍ਰਾਈਸ ਆ ਜਿਹੜੀ 7,40,000-45,000 ਆ, ਪਰ ਇਹ ਯੂਨਿਟ ਆ ਜਿਹੜਾ ਤੁਹਾਨੂੰ $6,70,000 ਦਾ, ਬਿਲਡਰ ਦੀ ਪ੍ਰਾਈਸ ਤੋਂ $70,000 ਸਸਤਾ ਤੁਹਾਨੂੰ ਦੇ ਸਕਦੇ ਹਾਂ, ਨਾਲ ਹੀ ਇਹ $2,700 ਰੈਂਟ ਤੇ ਵੀ, ਤੇ ਟੈਨੈਂਟ ਦੀ ਤੁਹਾਨੂੰ ਕਦੇ ਪ੍ਰੋਬਲਮ ਨਹੀਂ ਆਉਣੀ। ਟੈਨੈਂਟ ਨਾਲ ਡੀਲ ਕਰਨਾ ਕਦੇ ਲੈਂਡਲੋਰਡ ਟੈਨੈਂਟ ਬੋਰਡ ਦੇ ਵਿੱਚ ਨਹੀਂ ਜਾਣਾ ਪੈਣਾ, ਕਿਉਂਕਿ ਟੈਨੈਂਟ ਹੀ ਇੰਨੇ ਅਸੀਂ ਵਧੀਆ ਬਿਠਾਉਣੇ ਨੇ ਉੱਥੇ, ਕੋਈ ਪ੍ਰੋਬਲਮ ਨਹੀਂ। ਸਾਡੇ ਨੂੰ ਅੱਜ ਲੈ ਲਓ, ਅੱਜ ਹੀ $2,700 ਤੁਹਾਡਾ ਮਹੀਨਾ ਰੈਂਟ ਦੇ ਉੱਤੇ ਗਰੰਟੀ ਕਰ ਸਕਦੇ ਹਾਂ ਅਸੀਂ, ਕਿਉਂਕਿ ਏਰੀਆ ਇਹੋ ਜਿਹਾ ਹੈਗਾ, ਰੈਂਟਲ ਮਾਰਕੀਟ ਹੌਟ ਹੈਗੀ ਆ, ਤੇ ਵਧੀਆ ਜਿਹੜੇ ਟੈਨੈਂਟਸ ਨੇ ਜਿਹੜੇ ਤੁਹਾਨੂੰ ਕਿਰਾਇਆ ਦੇਣਗੇ ਟਾਈਮ ਤੇ, ਅਸੀਂ ਚੜਾਉਣਾ ਹੀ ਉਹਨਾਂ ਨੂੰ, ਕਿਉਂਕਿ ਸਾਡੇ ਕੋਲੇ ਇਸ ਕਿਸਮ ਦਾ ਜਿਹੜਾ ਡਾਟਾਬੇਸ ਹੈਗਾ ਪੂਰੇ ਦਾ ਪੂਰਾ ਵਧੀਆ, ਟੈਨੈਂਟ ਤੇ ਲੈਂਡਲੋਰਡ, ਬਸ ਲੈਂਡਲੋਰਡ ਤੁਸੀਂ ਬਣੋ, $70,000 ਸਸਤਾ ਕਰ ਲਓ। ਤੇ ਸੰਪਰਕ ਕਰਨ ਲਈ ਨੰਬਰ ਤੁਹਾਨੂੰ ਮੈਂ ਆਪਣਾ ਦੇ ਦੇਣਾ, 647-300-8436-347-384-36 ਇਹ ਜਿਹੀਆਂ ਡੀਲਾਂ ਡੀਲਸ ਨੇ ਜਿਹੜੀਆਂ ਰੋਜ਼ ਰੋਜ਼ ਨਹੀਂ ਮਿਲਦੀਆਂ ਦੋਸਤੋ, ਇਹਦਾ ਫਾਇਦਾ ਉਠਾ ਲਓ, 647-300-8436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गई हैं।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवें लोकेशंस हुन खुल गई हैं। फॉर मोर information call 9058747171।
grand opening Akal truck lube the grand opening
on July 2 Thursday,
tade jaane pehchane raja ya fir jess truck the behtareen quality service te naal fir warranty, Akal truck and lube
drive through,
Akal truck and lube
truck wash,
Akal truck and lube
repair,
Akal truck and lube
tire service।
Akal Truck and Lube.
Call Jess O'Raja, 905-565-1100.
1776 Myerside Drive in Mississauga. Akal Truck and Lube.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر دستک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں۔ گھر کے اندر یا